तेरे कमन कमन मन तन तन गावो साहिब गुणे निधाना तुमरी महिमा वर्णना ताको भगवान गुरु बिन कोर अंधार गुरु बिन समझ न आवे गुरु बिन शब्द ना सुरत गुरु बिन मुक्त ना पावे गुरु कर सच विचार गुरु कर दे मन मेरे गुरु का शब्द सुपन अगन कटें सब तेरे गुर नैन बैन गुर गुर करो गुर सत कब नल कहे जिन गुरु नह देखियो नह कियो ते अत्यथ संसार में अनिन दृष्ट शुभ करे हरे अग पाप सकल मल काम क्रोध अर लोभ मोह वस्त रहे सबै बल सदा सुख मन वसै दुख संसार खोवे गुरु नव निब दरिया वो जन्म हम कालख तोवे सुख होटल गुरु से दिए अनस सहज सुभाए दर्शन परसें गुरु कै जन्म मरण दुख जाए हो सिफत खसंदी नुरशों कुरसों चटी है सुजठे सचे पातशाह मल जन्म जन्म दी कटी है तुजठे सचे पातशाह मल जन्म जन्म दी कटी है
सतनाम श्री वाहे गुरु साहिब जीओ आसा महला पहला क्या जंगल ढूंढी जाए मैं घर घर न हरिया बुला सच टिकै घर आए शब्द उताबला जै देखा तह सोए अवर ना जानिए गुर की कार कमाए महल पछाणिए रहाओ आप मिलावे सच ता मन भावई चले सदा रजाए अंक समावई सच्चा साहिब मन वचै बसरा मन सोई आपे दे बड़ियाईया दे टोट ना होई सच्चा साहिब मन वसै बसया मन सोई आपे दे बड़ियाईया दे टोट ना होई
वाहिगुरु जी का खालसा वाहिगुरु जी की फतेह
गुरु है बाणी विच बाणी अमृत सागरी गुरु बाणी का है सेवक जन मानन प्रतख गुरु विस्तारे शब्द गुरु धन धन साहिब श्री गुरु ग्रंथ साहिब जी महाराज पातशाह जी के पावन चरणों के अंदर सुशोभित हो बैठे गुरु सवारे सत्संगी जनों आप गुरपाठी हो अमृत ने बाणी का रस ना कीर्तन गुरु के कीर्तनिया सिंघा पासों बड़े ही प्यार सहित सरवण करे सी इस तो उपरंत रोजाना की तरह चल रही लड़ीवार साहिब श्री गुरु ग्रंथ साहिब पातशाह जी की बाणी की विचार अज के इस हफ्ता बारे विशेष दीवान के अंदर उस विचार के नाल आपां सांझ पाईए आप सब माई भाई मनां नूं गुरु चरणां नाल जोड़ो सुरदियां नूं एकाग्रित करो रस भरी आवाज विच प्रेम अदर सहित उच्चारण करो जी
सतनाम पहला क्या जंगल सुनी जाए
साहिब श्री गुरु नानक देव जी महाराज पातशाह जी के पावन मुखारणी को उच्चारण आसा रात के अज की इलाही वचन सतगुरु गुरबंध साहब पातशाह जी के पावन पन्ना 420 के उपर सुशोभित हैं। ते अज के वचना के आरंभ में सतगुरु जी ने महारत की कि मैं जंगल में जाके परमेश्वर नूं परमात्मा नूं लभदा फिरां हुण मैनूं घर बार प्राण छड के जंगल में जाण की जरूरत नहीं क्योंकि मेरा घर जिहड़ा है मैं अपने घर घर नूं ही एक हरिया भरिया जंगल की तरह बना लिया है इहदे दे कारण जिहड़ा जंगली घर बना लिया नहीं भाव जो जंगल में जाके शांत वातावरण लग के मैं रब नूं देखने का जतन करता रहा मेरे घर में ही वह शांति सहज पैदा हो गया तो घर में ही मैं निरंकार नजर आना शुरू हो गया। सतगुरु पातशाह ने अज के यह वचन क्या जंगल ढूंढी जाए मैं घर बन हरियावला कि मैं जंगल में जा के लभदा फिरां की ढूंढदा फिरां निरंकार नूं हरे परे इस जंगल नूं मैं अपने घर के अंदर ही बना लिया है भाव घर अंदर ही वह शांति ते घर विचों ही निरंकार नूं देखना शुरू कर दिता। ते गुरु नानक पातशाह का यह वचन सब तो पहला तो उन्हां लोकां लई सी जिहड़े घर बार नूं छड के जंगल पहाड़ अंदर चले गए जिहदे बारे गुरबाणी ने कह दिता कि घरेलू जिम्मेवारियां तो मुसीबतों तो बचण वास्ते दौड़ गए गरीबी तो बचण वास्ते दौड़ गए अपदा का मारिया ग्रह ते नस्ता अपदा आखदे ने मुसीबतां ते मुसीबतां दा मारिया होया जिम्मेवारियां दे फर्ज तो भज के यह जंगल पहाड़ चला गया। ते जिहदे बारे भाई गुरदास ने भी कह दिता कि सिद्ध छप बैठे पर्वती कौन जगत को पार उतारा जोगी ज्ञान भी मुड़िया निस दिन अंग लगाई निछारा बाज गुरु डुबा जा सारा कि सिद्ध जोगी जेड़े ने जंगला पहाड़ा च जाके लुक के बैठ गए और उत्थे लुक के अपनी जिंदगी नूं गुजारदे ने संसार दे नालों परिवार दे नालों उन्हां दे रिश्ते नाते खत्म हो गए ते जंगल च जाके परमात्मा नूं लभण दा जतन करदे ने कि संसार ते जी मुसीबतां दा घर है दुखां दा घर है संसार ते जंजालां दे विच रब नहीं कदी नजर आंदा और असल दे विच अपदा तों बचे होए मुसीबतां तों बचण दी खातर जंगल पहाड़ वल दौड़ गए। कदी इही गल वारिस शाह ने भी कही सी कि जदों जोग मत नूं धारण कीता उस रांझे ने इन्नी गल कह दिती सी भी इहदे तों वधिया धर्म कोई नहीं कि दुनिया लुटण दा सब तों वधिया काम है होका फिर दिंदा पिंड सारे आओ किसे फकीर जे होवणा जे ना जन्म दिनिया वधाई देनी मरिया किसे ना रोवणा जे मंग खाणा ना कोई किरत करनी बल्कि दिने रात ही सोवणा जे कन्न पड़वाए के सवा मलणी पीर सारी जगत दा होवणा जे कि बड़ा वधिया ढंग है पवार नूं छड के सवा मल के कन्न पड़वा के एक वक्खरा जिहा दुनिया तो हट के भेख धार के क्योंकि लोग उदों देखते हैं जो आम साधारण बंदे नालों वक्खरा जिहा रूप नजर आवे ना लोग देखते भी उदों ने कि वक्खरा जिहा हटवा जिहा भेख धार के दुनिया के विच गुरु पीर बन के रहांगे ना जन्म की किसी को बधाई देने की लोड़ ना मरण से अफसोस करन की लोड़ ना किरत ते कार करन की लोड़ बल्कि मंग के खा लिया ते भावें दिन होवे भावें रात होवे सौ के गुजार लई इहदे तों वधिया रस्ता ही कोई नहीं है। ते इही गल सतगुरु पातशाह ने बाणी च कह दित्ती कहिंदे असल दे विच ज्ञान भी होना मनुख जिहड़ा है ना वह सोचता है कि शायद घर दीआं जिम्मेवारियां तों बचण दा रस्ता जिहड़ा ना उह धर्म है क्यों ना घर परिवार छड के धर्मी हो जावां बैठे बिठाए सारा कुछ मिल रहा है। गुरु नानक पातशाह दे इही वचन ज्ञान भी होना गावे गीत भुखे मुल्ला करे मसीत मखंडू होए कै कन्न पड़ाए फकर करे होर जात गवाए गुर पीर सदाए मंगण जाए कल कि आह मनुख की हालत है उन्होंने जोगियों की उन्होंने संतों की जिहड़े घर बार छड के तुर पए 91 ਪੜਵਾਲੇ ਭਗਵਾ ਭੇਸ ਵੀ ਧਾਰਨ ਕਰ ਲਿਆ, ਆਪਣੇ ਆਪ ਨੂੰ ਗੁਰੂ ਪੀਰ ਵੀ ਸਦਾ ਲਿਆ ਤੇ ਲੋਕਾਂ ਦੇ ਘਰੋਂ ਮੰਗ ਕੇ ਵੀ ਖਾਂਦੇ ਰਹੇ। ਸਤਿਗੁਰੂ ਕਹਿਣ ਲੱਗੇ ਇਹੋ ਜਿਹਾ ਬੰਦਾ ਤੇਰੇ ਦਰ ਤੇ ਆਵੇ ਭੁੱਲ ਕੇ ਵੀ ਇਹਦੇ ਪੈਰੀ ਨਾ ਪਈ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਏ ਪਾਏ, ਭੁੱਲ ਕੇ ਵੀ ਉਹਦੇ ਪੈਰੀ ਨਾ ਪੈ ਜਾਏ, ਇਹੋ ਜਿਹੇ ਤੂੰ ਬਚ ਕੇ ਰਹੀ। ਤੇ ਭਗਤ ਫਰੀਦ ਨੇ ਬਾਣੀ ਦੇ ਵਿੱਚ ਦੋ ਸਲੋਕ ਕਹੇ, ਇੱਕ ਸਲੋਕ ਵੈਸੇ ਭਗਤ ਫਰੀਦ ਜੀ ਦਾ, ਇੱਕ ਸਤਿਗੁਰੂ ਦਾ ਸਲਾਹ। ਭਗਤ ਫਰੀਦ ਆਖਦੇ ਨੇ ਵੀ ਕਿੰਨਾ ਚੰਗਾ ਹੋਵੇ ਜੇ ਕਿਤੇ ਕੱਪੜੇ ਪਾੜਨ ਦੇ ਨਾਲ ਰੱਬ ਮਿਲਦਾ ਹੋਵੇ, ਆਪਣੇ ਤਨ ਦੇ ਕੱਪੜੇ ਪਾੜ ਕੇ ਕੇਵਲ ਇੱਕ ਖੱਦਰ ਦੇ ਕੰਬਲ ਦੇ ਵਿੱਚ ਗਰਮੀ ਸਰਦੀ ਹੰਡਾ ਕੇ ਸਰੀਰ ਨੂੰ ਦੁੱਖ ਦੇ ਕੇ ਰੱਬ ਮਿਲਦਾ ਹੋਵੇ, ਤੇ ਆਹ ਧੰਨ ਤਰੀਕਾ ਬੜਾ ਵਧੀਆ। ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਓ, ਜਿੰਨੀ ਵੇਚੀ ਸ਼ਹਿ ਮਿਲੇ ਸੂਈ ਵੇਚ ਕਰਿਓ। ਕਿ ਜੇ ਇਹੋ ਜਿਹੇ ਭਗਵੇ ਤੇ ਫਟੇ ਪੁਰਾਣੇ ਤੇ ਇਸ ਤਰ੍ਹਾਂ ਦੇ ਕੱਪੜੇ ਧਾਰਮਿਕ ਪਹਿਨਿਆ ਰੱਬ ਮਿਲਦਾ ਹੋਵੇ ਤੇ ਮੈਂ ਸਾਰੇ ਵੇਸ ਧਾਰਨ ਕਰ ਲਵਾਂ। ਤੇ ਅਗਲਾ ਸਲੋਕ ਫਿਰ ਸਤਿਗੁਰੂ ਨੇ ਕਹਿ ਦਿੱਤਾ, ਬਾਬਾ ਫਰੀਦ ਗੱਲ ਬਿਲਕੁਲ ਤੇਰੀ ਦਰੁਸਤ ਹੈ, ਜੇ ਇਹੋ ਜਿਹੇ ਭਗਵੇ ਤੇ ਇਹੋ ਜਿਹੇ ਫਟੇ ਕੱਪੜੇ ਪਾਉਣ ਨਾਲ ਰੱਬ ਮਿਲਦਾ ਹੋਵੇ ਤੇ ਇਹ ਰਸਤਾ ਬੜਾ ਵਧੀਆ ਹੈ। ਪਰ ਦੁਨੀਆਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਕੇ ਸਮਝਾ ਦੇ ਕਿ ਕਾਏ ਪਟੋਲਾ ਪਾੜਦੀ ਕੰਬਲ ਵੀ ਪਹਿਣਿਓ, ਨਾਨਕ ਘਰ ਹੀ ਬੈਠਿਆਂ ਸ਼ੋ ਮਿਲੇ ਜੇ ਨੀਅਤ ਰਾਸ ਕਰੇ। ਕਿ ਜੇ ਮਨੁੱਖ ਦੀ ਨੀਅਤ ਰਾਸ ਹੋਵੇ, ਜੇ ਮਨੁੱਖ ਸੱਚਮੁੱਚ ਰੱਬ ਨੂੰ ਮਿਲਣਾ ਚਾਹੁੰਦਾ ਹੋਵੇ, ਉੱਥੇ ਘਰ ਬੈਠੇ ਵੀ ਪਰਮੇਸ਼ਰ ਨਾਲ ਜੁੜ ਜਾਂਦਾ ਹੈ, ਘਰ ਬੈਠੇ ਹੀ ਨਿਰੰਕਾਰ ਨੂੰ ਦੇਖ ਲੈਂਦਾ, ਉਹਨੂੰ ਇਸ ਤਰ੍ਹਾਂ ਦੇ ਕੱਪੜੇ ਇਸ ਤਰ੍ਹਾਂ ਦੇ ਭਗਵੇ ਤੇ ਇਸ ਤਰ੍ਹਾਂ ਦੇ ਫਟੇ ਕੱਪੜੇ ਪਾ ਕੇ ਸਰੀਰ ਨੂੰ ਦੁੱਖ ਦੇਣ ਦੀ ਲੋੜ ਨਹੀਂ ਪੈਂਦੀ। ਫਿਰ ਜੇ ਉਹ ਘਰੇ ਬੈਠੇ ਨਿਰੰਕਾਰ ਨਾਲ ਜੁੜ ਜਾਏ, ਗੁਰੂ ਨੇ ਕੀ ਕੀਤੀ ਕਿਰਪਾ, ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਇਹ ਗੱਲ ਕਹਿ ਦਿੱਤੀ ਨਾ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ, ਜਾਂ ਸਤਿਗੁਰੂ ਨੇ ਕਹਿ ਦਿੱਤਾ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਵੀ ਸੰਗ ਸਮਾਈ ਤੂੰ ਜੰਗਲ ਪਹਾੜ ਭਟਕਦਾ ਫਿਰਦੈ, ਦੇਖ ਘਰ ਵਿੱਚ ਹੀ ਪਰਮਾਤਮਾ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਦਾ ਕਰ ਸਮਝੋ, ਮਨ ਹੀ ਮਾਨੇ ਉਦਾਸਾ, ਘਰ ਹੀ ਤੇਰੇ ਜੰਗਲ ਵਰਗਾ ਸ਼ਾਂਤ ਮਾਹੌਲ ਪੈਦਾ ਹੋ ਜਾਏ, ਤੇਰੇ ਘਰ ਵਿੱਚ ਹੀ ਸ਼ਾਂਤੀ ਆ ਜਾਏ, ਇਹੋ ਜਿਹਾ ਸੰਨਿਆਸ ਤੂੰ ਕਰ ਲੈ ਕਿ ਜੰਗਲ ਪਹਾੜ ਭਟਕਣ ਦੀ ਲੋੜ ਨਾ ਪਏ। ਤੇ ਗੁਰੂ ਨੇ ਫਿਰ ਕਿਰਪਾ ਕਰਕੇ ਸਾਨੂੰ ਗ੍ਰਹਿਸਥ ਪ੍ਰਧਾਨ ਧਰਮ ਦੇ ਦਿੱਤਾ, ਸਿੱਖ ਧਰਮ ਜਿਹੜਾ ਇਹ ਗ੍ਰਹਿਸਥ ਪ੍ਰਧਾਨ ਧਰਮ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਹਿਸਥ ਪ੍ਰਧਾਨ ਹੈ। ਭਾਈ ਗੁਰਦਾਸ ਜੀ ਕਿ ਸਾਰਿਆਂ ਧਰਮਾਂ ਦੇ ਵਿੱਚੋਂ ਗ੍ਰਹਿਸਥ ਧਰਮ ਜਿਹੜਾ ਨਾ ਇਹ ਸ੍ਰੇਸ਼ਠ ਧਰਮ ਹੈ, ਔਰ ਗੁਰੂ ਨੇ ਕਿਰਪਾ ਕਰਕੇ ਸਿੱਖ ਨੂੰ ਗ੍ਰਹਿਸਥ ਧਰਮ ਦੇ ਦਿੱਤਾ, ਸਿੱਖ ਧਰਮ ਜਿਹੜਾ ਇਹ ਗ੍ਰਹਿਸਥੀਆਂ ਦਾ ਧਰਮ ਹੈ। ਇਸ ਧਰਮ ਦੇ ਵਿੱਚ ਕੀ ਹੈ, ਇਸ ਧਰਮ ਦੇ ਵਿੱਚ ਘਰ ਬਾਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਦੌੜ ਕੇ ਛੱਡ ਕੇ ਮਨੁੱਖ ਜੰਗਲ ਪਹਾੜ ਨਹੀਂ ਭਟਕਦਾ, ਸੰਸਾਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਕਰਦਾ ਹੈ ਤੇ ਨਾਲ ਨਿਰੰਕਾਰ ਦੀ ਯਾਦ ਵਿੱਚ ਵੀ ਜੁੜਿਆ ਰਹਿੰਦਾ ਹੈ। ਇਹ ਗ੍ਰਹਿਸਥ ਪ੍ਰਧਾਨ ਦਿੱਤਾ। ਤੇ ਸਤਿਗੁਰੂ ਨੇ ਬਾਣੀ ਚ ਕਹਿ ਦਿੱਤਾ, ਸਿੱਖਾ ਯਾਦ ਰੱਖ, ਜਿਹੜਾ ਧਰਮ ਮੈਂ ਤੈਨੂੰ ਦੇ ਕੇ ਚੱਲਿਆ ਨਾ, ਇਹੀ ਧਰਮ ਗੁਰੂ ਦਾ ਹੈ ਤੇ ਇਹੀ ਧਰਮ ਰੱਬ ਦਾ ਹੈ। ਰੱਬ ਦਾ ਵੀ ਇਹੀ ਧਰਮ ਹੈ, ਗੁਰੂ ਦਾ ਵੀ ਇਹ ਧਰਮ ਹੈ ਜਿਹੜਾ ਤੈਨੂੰ ਦੇ ਕੇ ਚੱਲਿਆ। ਮਤਲਬ ਕਿ ਗੁਰੂ ਵੀ ਗ੍ਰਹਿਸਥੀ ਹੈ ਔਰ ਰੱਬ ਵੀ ਗ੍ਰਹਿਸਥੀ ਹੈ, ਪਰਮਾਤਮਾ ਵੀ ਗ੍ਰਹਿਸਥੀ ਹੈ, ਗੁਰੂ ਵੀ ਗ੍ਰਹਿਸਥੀ ਹੈ ਤੇ ਸਿੱਖ ਵੀ ਗ੍ਰਹਿਸਥੀ ਹੈ। ਜਿਸ ਧਰਮ ਦੇ ਵਿੱਚ ਸਾਰੇ ਹੀ ਗ੍ਰਹਿਸਥੀ ਹੋਣ, ਇਹਦਾ ਮਤਲਬ ਉਹ ਪ੍ਰਧਾਨ ਧਰਮ ਹੈ, ਸ੍ਰੇਸ਼ਟ ਮੰਨ ਲਿਆ ਗਿਆ। ਇੱਥੇ ਤੇ ਗ੍ਰਹਿਸਥੀ ਦੇ ਤਿੰਨ ਲੱਛਣ ਮੰਨੇ ਗਏ। ਪਹਿਲਾ ਗ੍ਰਹਿਸਥੀ ਦਾ ਲੱਛਣ ਇਹ ਹੈ ਕਿ ਉਹ ਜੰਗਲ ਪਹਾੜ ਨਹੀਂ ਪਰਿਵਾਰ ਨੂੰ ਲੈ ਕੇ ਭਟਕਦਾ ਫਿਰਦਾ, ਜਿਹਦਾ ਪਰਿਵਾਰ ਹੈ ਜਿਹਦੇ ਬੱਚੇ ਨੇ ਉਹ ਘਰ ਬਣਾ ਕੇ ਰਹਿੰਦੇ ਹੈ। ਗ੍ਰਹਿਸਥੀ ਦਾ ਪਹਿਲਾ ਲੱਛਣ ਉਹ ਘਰ ਬਣਾ ਕੇ ਆਬਾਦੀ ਦੇ ਵਿੱਚ ਵਸੋਂ ਵਿੱਚ ਰਹਿੰਦਾ ਹੈ। ਗ੍ਰਹਿਸਥੀ ਦਾ ਦੂਸਰਾ ਲੱਛਣ ਇਹ ਹੈ ਉਹਦੀ ਔਲਾਦ ਹੈ, ਸੰਤਾਨ ਹੈ। ਤੇ ਤੀਸਰਾ ਉਸ ਗ੍ਰਹਿਸਥੀ ਦਾ ਲੱਛਣ ਇਹ ਹੈ ਕਿ ਉਹ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਮਿਹਨਤ ਕਰਦਾ ਹੈ, ਕਿਰਤ ਕਰਦਾ ਹੈ। ਤੇ ਰੱਬ ਦੇ ਵੀ ਇਹ ਤਿੰਨ ਗੁਣ ਨੇ। ਜਿਸ ਪਰਮਾਤਮਾ ਨੇ ਇੰਨੀ ਵਿਸ਼ਾਲ ਕਾਇਨਾਤ ਸ੍ਰਿਸ਼ਟੀ ਬਣਾਈ ਹੋਵੇ ਕਿ ਉਹ ਰੱਬ ਆਪ ਭਟਕਦਾ ਫਿਰਦਾ ਹੈ? ਨਹੀਂ, ਉਹ ਪਰਮਾਤਮਾ ਵੀ ਘਰ ਬਣਾ ਕੇ ਰਹਿੰਦਾ ਹੈ। ਉਸ ਰੱਬ ਦਾ ਵੀ ਇੱਕ ਘਰ ਹੈ ਜਿਹਦੇ ਵਿੱਚ ਉਹ ਰਹਿ ਰਿਹਾ ਹੈ। ਉਹ ਕਿਹੜਾ ਘਰ ਹੈ? ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇਹ ਸੰਸਾਰ ਰੱਬ ਦਾ ਰਹਿਣ ਵਾਲਾ ਘਰ ਹੈ। ਪਰਮਾਤਮਾ ਇਸ ਜਗਤ ਵਿੱਚ ਰਹਿੰਦਾ ਹੈ, ਇਹ ਵਿਸ਼ਵ ਸੰਸਾਰ ਤੂੰ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ।
ਜਿਹਦਾ ਰੂਪ ਕਾਇਆ ਤੇਰੀ, ਜੋ ਦਿਸੈ ਸੋ ਤੇਰਾ ਰੂਪ, ਹਰ ਹਿਰਦੇ ਦੇ ਅੰਦਰ ਹਰ ਘਰ ਦੇ ਵਿੱਚ ਹੀ ਪਰਮਾਤਮਾ ਰਹਿੰਦਾ, ਇਹ ਸੰਸਾਰ ਰੱਬ ਦਾ ਘਰ ਹੈ। ਗ੍ਰਸਤੀ ਦਾ ਦੂਸਰਾ ਲੱਛਣ ਉਹਦੀ ਔਲਾਦ ਹੈ, ਪਰਮਾਤਮਾ ਦਾ ਵੀ ਦੂਜਾ ਲੱਛਣ ਉਹਦੀ ਵੀ ਔਲਾਦ ਹੈ। ਸੰਸਾਰ ਦੇ ਜਿੰਨੇ ਵੀ ਜੀਵ ਨੇ ਸਾਰੇ ਪਰਮਾਤਮਾ ਦੇ ਧੀਆਂ ਪੁੱਤਰ ਨੇ। ਏਕ ਪਿਤਾ ਏਕ ਕੇ ਹਮ ਬਾਲਕ, ਪਰਮਾਤਮਾ ਆਪ ਮਾਂ ਬਣਿਆ, ਆਪ ਪਿਤਾ ਬਣਿਆ, ਤਾਂ ਇਹ ਜੀਵ ਨੇ ਜਨਮ ਲਿਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਉ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਅਸੀਂ ਉਹਦੀ ਔਲਾਦ ਆ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਤੇ ਗ੍ਰਸਤੀ ਦਾ ਤੀਜਾ ਲੱਛਣ, ਉਹ ਔਲਾਦ ਨੂੰ ਪਾਲਣ ਵਾਸਤੇ ਰੋਜ਼ੀ ਦਾ ਪ੍ਰਬੰਧ ਕਰਦਾ, ਰੱਬ ਦਾ ਵੀ ਤੀਜਾ ਲੱਛਣ ਹੈ। ਜਿਹਨੇ ਸੰਸਾਰ ਨੂੰ ਪੈਦਾ ਕੀਤਾ ਸੋ ਕਰਤਾ ਚਿੰਤਾ ਕਰੇ, ਜਿਹਨੂੰ ਪਾਇਆ ਜਾਗਾ। ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ, ਹਰ ਪਲ ਤੂੰ ਸਾਨੂੰ ਪਾਲਦਾ ਹੈ, ਅਸੀਂ ਤੇਰੇ ਪੈਦਾ ਕੀਤੇ ਹੋਏ ਪਲਾਤ ਤੇਰੇ ਬੱਚੇ ਆ। ਔਰ ਇਹੀ ਕਾਰਨ ਸਤਿਗੁਰੂ ਜੀ ਨੇ ਬਾਣੀ ਚ ਕਹਿ ਦਿੱਤਾ, ਪਰਮਾਤਮਾ ਦੁਨੀਆਂ ਤੇ ਬੜੇ ਬੜੇ ਵੱਡੇ ਗ੍ਰਸਤੀ ਦੇਖੇ ਨੇ, ਕਿਸੇ ਗ੍ਰਸਤ ਪਰਿਵਾਰ ਚ 10-15 ਮੈਂਬਰ ਨੇ, ਕਿਸੇ ਚ 20-50 ਮੈਂਬਰ ਨੇ, ਪਰ ਜਦੋਂ ਮੈਂ ਤੇਰਾ ਪਰਿਵਾਰ ਦੇਖਦਾ ਮੋਹਨ, ਤੂੰ ਸੁਫਲ ਫਲਿਆ ਸਰ ਪਰਿਵਾਰੇ, ਆ ਸਾਰਾ ਜਗਤ ਹੀ ਤੇਰਾ ਇੰਨਾ ਵੱਡਾ ਪਰਿਵਾਰ ਹੈ, ਇੰਨਾ ਵੱਡਾ ਤੇਰਾ ਪਰਿਵਾਰ, ਤੂੰ ਸਫਲ ਗ੍ਰਸਤੀ ਹੈ। ਬਲਕਿ ਗੱਲ ਹੀ ਖਤਮ ਕਰ ਦਿੱਤੀ ਕਿ ਗ੍ਰਸਥ ਨ ਮੈਂ ਤੂੰ ਬੜੋ ਗ੍ਰਸਤੀ, ਸਾਰਿਆਂ ਗ੍ਰਹਿਸਤੀਆਂ ਵਿੱਚੋਂ ਸਭ ਤੋਂ ਵੱਡਾ ਹੀ ਗ੍ਰਹਿਸਤੀ ਤੂੰ ਹੈ। ਤੇ ਜਿਸ ਧਰਮ ਵਿੱਚ ਪਰਮਾਤਮਾ ਨੂੰ ਗ੍ਰਹਿਸਤੀ ਮੰਨਿਆ ਗਿਆ ਹੋਵੇ, ਜਿਸ ਧਰਮ ਵਿੱਚ ਗੁਰੂ ਵੀ ਗ੍ਰਹਿਸਤੀ ਹੋਣ, ਤੇ ਜਿਸ ਧਰਮ ਦੇ ਵਿੱਚ ਸਿੱਖ ਨੂੰ ਵੀ ਹਦਾਇਤ ਹੋਵੇ, ਉਹਨੇ ਗ੍ਰਹਿਸਤੀ ਬਣ ਕੇ ਰਹਿਣਾ, ਤੇ ਉਸ ਧਰਮ ਦੇ ਵਿੱਚ ਕੋਈ ਜਤੀ, ਕੋਈ ਵਿਹੰਗਮ, ਕੋਈ ਬ੍ਰਹਮਚਾਰੀ ਜਿਹੜਾ ਕਹਿ ਦੇਵੇ ਮੈਂ ਸਿੱਖ ਕੌਮ ਦੀ ਅਗਵਾਈ ਕਰਨ ਵਾਲਾ ਹਾਂ, ਕੌਮ ਦਾ ਆਗੂ ਹਾਂ, ਉਹ ਤੇ ਜੇ ਸਿੱਖ ਵੀ ਨਹੀਂ ਬਣ ਸਕਿਆ, ਉਹਨੂੰ ਪਤਾ ਹੀ ਨਹੀਂ ਸਿੱਖੀ ਕੀ ਹੁੰਦਾ। ਕਿਉਂਕਿ ਸਿੱਖੀ ਗ੍ਰਸਤੀਆਂ ਦਾ ਧਰਮ ਹੈ, ਜਿਹੜਾ ਅਜੇ ਤੱਕ ਬ੍ਰਹਮਚਾਰੀ ਜਤੀ ਸਤੀ ਤੇ ਵਿਹੰਗਮ ਬਣਿਆ ਬੈਠਾ ਹੋਵੇ, ਇਹਦਾ ਮਤਲਬ ਉਹਨੇ ਸਿੱਖੀ ਨੂੰ ਸਮਝਿਆ ਹੀ ਨਹੀਂ ਹੈ। ਸਿੱਖ ਕੌਮ ਦਾ ਆਗੂ ਬਣ ਕੇ ਸਾਡੀ ਅਗਵਾਈ ਤੇ ਉਹਨੇ ਕੀ ਕਰਨੀ, ਅਜੇ ਤੱਕ ਤੇ ਉਹ ਸਿੱਖ ਵੀ ਨਹੀਂ ਬਣਿਆ। ਸਹੀ ਕਾਰਨ ਸਤਿਗੁਰੂ ਜੀ ਦੀ ਬਾਣੀ ਨੇ ਇਹੋ ਜਿਹੇ ਲੋਕਾਂ ਦੇ ਉੱਪਰ ਬੜੇ ਤਿੱਖੇ ਬਚਨ ਕਹਿ ਦਿੱਤੇ ਕਿ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮ੍ਰਿਤ ਮੁਕਤ ਸਭ ਹੋਗ, ਕਿਆ ਲਾਂਗੇ ਕਿਆ ਵਾਧੇ ਜਾਪ, ਜਬ ਨੀ ਜੀਨਸ ਆਤਮ ਰਾਮ, ਮੂਡ ਬੁੜਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਕਈਆਂ ਕਾਈ, ਜੇ ਜੰਗਲ ਵਿੱਚ ਭਟਕਿਆ ਰੱਬ ਮਿਲਦਾ ਹੋਵੇ ਤੇ ਸਾਰੇ ਜੰਗਲੀ ਜਾਨਵਰਾਂ ਨੂੰ ਮਿਲ ਜਾਏ, ਤੇ ਜੇ ਬ੍ਰਹਮਚਾਰੀ ਰਿਹਾ ਰੱਬ ਮਿਲਦਾ ਹੋਵੇ, ਬਿੰਦ ਰਾਤ ਜੋ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮ ਕਥ ਪਾਈ। ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ ਕਿ ਇਹੋ ਜਿਹਾ ਬੰਦਾ ਤੇਰੇ ਦਰਵਾਜ਼ੇ ਤੇ ਆਵੇ, ਉਹਨੂੰ ਹਿਜੜੇ ਤੋਂ ਵੱਧ ਮਾਨਤਾ ਦੇਈ ਨਾ। ਜਿਵੇਂ ਉਹਨੂੰ ਤੂੰ ਬਾਹਰੋਂ ਬਾਹਰ ਰੋਟੀ ਟੁੱਕ ਦੇ ਕੇ ਤੋਰ ਦਿੰਦਾ, ਇਹਨੂੰ ਵੀ ਤੋਰ ਦੇਈ। ਬਿੰਦ ਕੇ ਸਦਈਆ ਤਾਂ ਹੀਚ ਕੀ ਵਡਿਆ ਦੇਤ, ਬੰਦਰਾ ਸਦੀਮ ਪਾਏ ਨਾਂਗੇ ਹੀ ਫਿਰਤ ਹੈ, ਅੰਗਨਾ ਅਧੀਨ ਕਾਮ ਕ੍ਰੋਧ ਮੇਂ ਪ੍ਰਵੀਨ, ਇੱਕ ਗਿਆਨ ਕੇ ਵਿਹੀਨ ਛੀਨ ਕੈਸੇ ਕੈ ਤਰਤ ਹੈ। ਕਹਿੰਦੇ ਕਿ ਇਹੋ ਜਿਹੇ ਤੋਂ ਤੂੰ ਬਚ ਕੇ ਰਹੀਂ, ਕਿਉਂਕਿ ਗੁਰਮਤ ਵਿੱਚ ਇਹੋ ਜਿਹੇ ਨੂੰ ਕਿਤੇ ਵੀ ਥਾਂ ਨਹੀਂ ਹੈ। ਕਿ ਜੰਗਲ ਪਹਾੜਾਂ 'ਚ ਜਾ ਕੇ ਪਰਿਵਾਰ ਛੱਡ ਕੇ ਕਹੀ ਮੈਂ ਰੱਬ ਨੂੰ ਪਾਣ ਚੱਲਿਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਜੋਗੀ ਨੂੰ ਇੱਕ ਗੱਲ ਕਹੀ ਸੀ, ਆ ਜੋਗੀ, ਜੋਗ ਦਾ ਅਰਥ ਹੁੰਦਾ ਮਿਲਾਪ, ਤੇ ਜੋਗੀ ਦਾ ਅਰਥ ਹੁੰਦਾ ਜਿਹੜਾ ਜੁੜਿਆ ਹੋਵੇ ਰੱਬ ਨਾਲ, ਪਰ ਤੂੰ ਅਜੇ ਜੋਗੀ ਨਹੀਂ ਬਣਿਆ। ਉਹ ਆਖਦਾ ਕਿਸ ਤਰ੍ਹਾਂ? ਸਤਿਗੁਰੂ ਪਾਤਸ਼ਾਹ ਕਹਿਣਗੇ ਦੇਖ, ਤੂੰ ਆਪਣਾ ਘਰ ਬਾਰ ਛੱਡ ਕੇ ਆਇਆ, ਬਜ਼ੁਰਗ ਮਾਤਾ ਪਿਤਾ ਨੂੰ ਛੱਡ ਆਇਆ, ਆਪਣੀ ਪਤਨੀ ਨੂੰ ਛੱਡ ਆਇਆ, ਰੋਂਦੇ ਹੋਏ ਬੱਚਿਆਂ ਨੂੰ ਛੱਡ ਕੇ ਆ ਗਏ, ਤੈਨੂੰ ਤੇ ਇਸਤਰੀ ਦੇ ਵਿੱਚੋਂ ਪਰਮਾਤਮਾ ਨਜ਼ਰ ਨਹੀਂ ਆਇਆ, ਤੇਰੇ ਬੱਚਿਆਂ ਚੋਂ ਰੱਬ ਨਜ਼ਰ ਨਹੀਂ ਆਇਆ, ਇਸਤਰੀ ਤੇਰੀ ਰੋਂਦੀ ਰੋਂਦੀ ਰਹੀ, ਬੱਚੇ ਤੇਰੇ ਵਿਲਕਦੇ ਰਹੇ। ਜੇ ਰੋਂਦੇ ਬੱਚਿਆਂ ਚੋਂ ਤੈਨੂੰ ਰੱਬ ਨਹੀਂ ਨਜ਼ਰ ਆਇਆ, ਰੋਂਦੀ ਇਸਤਰੀ ਚੋਂ ਰੱਬ ਤੈਨੂੰ ਨਜ਼ਰ ਨਹੀਂ ਆਇਆ, ਜੇ ਤੈਨੂੰ ਕੋਮਲਤਾ ਤੇ ਬੱਚਿਆਂ ਦੀ ਮਾਸੂਮੀਅਤ ਵਿੱਚੋਂ ਰੱਬ ਨਜ਼ਰ ਨਹੀਂ ਆਇਆ, ਤੂੰ ਪਹਾੜ ਦੇ ਪੱਥਰਾਂ ਦੇ ਵਿੱਚੋਂ ਕੀ ਰੱਬ ਦੇਖ ਲਏਗਾ? ਇਹਦਾ ਮਤਲਬ ਤੇਰੀ ਦ੍ਰਿਸ਼ਟੀ ਇੱਕ ਨਹੀਂ ਹੈ ਰੱਬ ਨੂੰ ਦੇਖਣ ਵਾਲੀ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੇ, ਜੋਗੀ ਕਈ ਐ ਸੋਈ, ਜੋਗੀ ਉਹ ਹੈ ਜਿਹੜਾ ਆਪਣੀ ਇੱਕ ਦ੍ਰਿਸ਼ਟੀ ਨਾਲ ਇੱਕ ਨਜ਼ਰ ਦੇ ਨਾਲ ਸਾਰਿਆਂ ਵਿੱਚੋਂ ਇੱਕ ਸਮਾਨ ਰੱਬ ਨੂੰ ਦੇਖਦਾ ਹੈ, ਉਹ ਜੋਗੀ ਹੈ ਤੇ ਜਿਹਨੂੰ ਇਸਤਰੀ ਦੀ ਕੋਮਲਤਾ ਤੇ ਬੱਚਿਆਂ ਦੀ ਮਾਸੂਮੀਅਤ ਦੇ ਵਿੱਚੋਂ ਰੋਂਦੇ ਪਰਿਵਾਰ ਦੇ ਵਿੱਚੋਂ ਰੱਬ ਨਜ਼ਰ ਨਹੀਂ ਆਇਆ, ਉਹ ਪਹਾੜਾਂ ਦੇ ਪੱਥਰਾਂ ਤੇ ਦਰਖਤਾਂ ਚੋਂ ਕਦੀ ਵੀ ਰੱਬ ਨਹੀਂ ਦੇਖ ਸਕਦਾ। ਇਹੀ ਗਿਆਨ ਸਤਿਗੁਰੂ ਪਾਤਸ਼ਾਹ ਜੀ ਨੇ ਭੁੱਖੇ ਸਾਧੂਆਂ ਨੂੰ ਦਿੱਤਾ ਸੀ, ਜਿਹੜੇ ਚੂੜ ਕਾਣੇ ਦੀ ਜੂਹ ਚ ਜਾ ਕੇ ਬੈਠੇ ਸਨ। ਅਸੀਂ ਸੱਚਾ ਸੌਦਾ ਸਾਖੀ ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ ਕਿ ਸਤਿਗੁਰੂ ਨੇ 20 ਰੁਪਏ ਲਏ ਔਰ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ, ਘਰ ਆਏ ਤੇ ਕਹਿ ਦਿੱਤਾ ਮੈਂ ਸੱਚਾ ਸੌਦਾ ਕਰਕੇ ਆਇਆ, ਮੈਂ ਖਰਾ ਸੌਦਾ ਕਰਕੇ ਆਇਆ। ਖਰਾ ਸੌਦਾ ਇਹ ਨਹੀਂ ਸੀ, ਜੇ ਭੁੱਖੇ ਸਾਧੂਆਂ ਨੂੰ ਕੇਵਲ ਰੋਟੀ ਖਵਾਉਣੀ ਖਰਾ ਸੌਦਾ ਹੁੰਦਾ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਹਜ਼ਾਰਾਂ ਲੋਕ ਇਹ ਸੱਚਾ ਸੌਦਾ ਕਰ ਚੁੱਕੇ ਨੇ। ਹਜ਼ਾਰਾਂ ਲੋਕ ਤੀਰਥਾਂ ਦੇ ਕਿਨਾਰਿਆਂ ਤੇ ਜਾ ਕੇ ਇਹਨਾਂ ਭੁੱਖੇ ਸਾਧੂਆਂ ਨੂੰ ਰੋਟੀਆਂ ਖਵਾਉਂਦੇ ਰਹੇ, ਲੰਗਰ ਲਗਾਉਂਦੇ ਰਹੇ, ਜਗ ਭੰਡਾਰੇ ਕਰਦੇ ਰਹੇ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਹਜ਼ਾਰਾਂ ਲੋਕ ਇਹ ਖਰਾ ਸੌਦਾ ਕਰ ਚੁੱਕੇ ਨੇ। ਖਰਾ ਸੌਦਾ ਇਹ ਨਹੀਂ ਸੀ ਤੇ ਨਾ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਘਰੋਂ ਨਿਕਲਿਆ ਹੋਇਆ ਸਾਧੂਆਂ ਜੋਗੀਆਂ ਨੂੰ ਪੱਲਿਓ ਪ੍ਰਸ਼ਾਦਾ ਭੋਜਨ ਛਕਾ ਕੇ ਆਪਣੀ ਸਹਿਮਤੀ ਦਿੱਤੀ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਅਸੀਂ ਗ੍ਰਹਿਸਥੀ ਤੁਹਾਡੀ ਸੇਵਾ ਕਰਨ ਆਇਆ ਕਰਾਂਗੇ। ਤੇ ਨਾ ਗੁਰੂ ਨਾਨਕ ਦਾ ਲੰਗਰ ਜਿਹੜਾ ਇਹਨਾਂ ਜੋਗੀਆਂ ਪੀਰਾਂ ਸਾਧਾਂ ਵਾਸਤੇ ਸੀ, ਜਿਹੜੇ ਘਰ ਬਾਰ ਛੱਡ ਕੇ ਜੰਗਲ ਪਹਾੜ ਦੌੜੇ ਰਹੇ। ਗੁਰੂ ਨਾਨਕ ਦਾ ਲੰਗਰ ਹਰ ਮਨੁੱਖ ਵਾਸਤੇ ਹੈ, ਸਰਬ ਸਾਂਝਾ ਲੰਗਰ ਹੈ, ਇਹ ਕੇਵਲ ਜੋਗੀਆਂ ਜਥਿਆਂ ਵਾਸਤੇ ਨਹੀਂ ਸੀ। ਉਹ ਕੀ ਸੀ ਸੱਚਾ ਸੌਦਾ? ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਲਏ, 20 ਰੁਪਏ ਲੈ ਕੇ ਜਦੋਂ ਭਾਈ ਮਰਦਾਨੇ ਨੂੰ 4-5 ਹੋਰ ਸਾਥੀਆਂ ਨੂੰ ਨਾਲ ਲਿਆ, ਰਸਤ ਰਾਸ਼ਨ ਆਦਿ ਖਰੀਦਿਆ, ਖਰੀਦ ਕੇ ਭੋਜਨ ਤਿਆਰ ਕੀਤਾ ਗਿਆ, ਦਾਲਾਂ ਸਬਜ਼ੀਆਂ ਤਿਆਰ ਕੀਤੀਆਂ ਗਈਆਂ ਤੇ ਸਤਿਗੁਰੂ ਪਾਤਸ਼ਾਹ ਨੇ ਚੂੜ ਕਾਣੇ ਦੀ ਜੂਹ ਦੇ ਕੋਲ ਲੰਗਰ ਲਗਾਉਣਾ ਸ਼ੁਰੂ ਕੀਤਾ, ਜਿਸ ਜੂਹ ਦੇ ਵਿੱਚ ਸਾਧੂ ਬੈਠੇ ਨੇ। ਕੋਈ ਇੱਕ ਲੱਤ ਦੇ ਭਾਰ ਖੜਾ ਹੈ, ਕੋਈ ਪੁੱਠਾ ਲਟਕ ਕੇ ਤਪ ਕਰ ਰਿਹਾ, ਕੋਈ ਕੇਸ ਬੰਨੀ ਫਿਰਦਾ ਦਰਖਤ ਦੇ ਨਾਲ, ਕੋਈ ਆਲੇ ਦੁਆਲੇ ਅੱਗ ਬਾਲ ਕੇ ਸਰੀਰ ਨੂੰ ਸਾੜਨ ਦਾ ਯਤਨ ਕਰ ਰਿਹਾ, ਕੋਈ ਨਾਗਾ ਸਾਧ ਬੈਠਾ, ਕੋਈ ਭਗਵਾ ਸਾਧ ਬੈਠਾ, ਤਰ੍ਹਾਂ ਤਰ੍ਹਾਂ ਦੇ ਸਾਧ ਬੈਠੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਾਣ ਪੁੱਛ ਕੇ ਉੱਥੇ ਲੰਗਰ ਲਗਾਇਆ ਤੇ ਆਮ ਪੰਗਤਾਂ ਦੇ ਵਿੱਚ ਆਮ ਲੋਕ ਬੈਠੇ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਹਰ ਇਸਤਰੀ ਪੁਰਸ਼, ਹਰ ਲੋੜਵੰਦ ਗਰੀਬ, ਰਾਹੀ ਮੁਸਾਫਰ ਪੰਗਤਾਂ ਦੇ ਵਿੱਚ ਬੈਠੇ ਤੇ ਗੁਰੂ ਨਾਨਕ ਦਾ ਲੰਗਰ ਸ਼ੁਰੂ ਹੋ ਗਿਆ। ਜਦੋਂ ਲੰਗਰ ਵਰਤਣਾ ਸ਼ੁਰੂ ਹੋਇਆ, ਜਦੋਂ ਵਾਹ ਵਾਹ ਸਬਜ਼ੀਆਂ ਭਾਜੀਆਂ ਬਣੀਆਂ, ਤੜਕਿਆਂ ਦੀ ਖੁਸ਼ਬੂ ਉਹਨਾਂ ਸਾਧਾਂ ਦੇ ਨੱਕਾਂ 'ਚ ਗਈ ਤੇ ਸੋਚਦੇ ਨੇ ਵੀ ਕਿਸੇ ਗ੍ਰਹਿਸਥੀ ਨੇ ਭੋਜਨ ਬਣਾਇਆ ਤੇ ਜਾ ਕੇ ਮੰਗ ਲਿਆਈਏ। ਬਾਹਰ ਨਿਕਲੇ ਤੇ ਹੈਰਾਨ ਰਹਿ ਗਏ, ਇੱਥੇ ਤੇ ਪੰਗਤਾਂ ਦੀਆਂ ਪੰਗਤਾਂ ਲੱਗੀਆਂ ਨੇ, ਇਹ ਕਿੰਨੇ ਯੱਗ ਕੀਤਾ ਹੈ, ਇਹਨੇ ਕਿਹਨੇ ਭੰਡਾਰਾ ਕੀਤਾ ਹੈ। ਯੱਗ ਭੰਡਾਰੇ ਤੇ ਤੀਰਥਾਂ ਦੇ ਕਿਨਾਰਿਆਂ ਤੇ ਹੁੰਦੇ ਨੇ ਜਾਂ ਵੱਡੇ ਵੱਡੇ ਅਮੀਰ ਲੋਕਾਂ ਦੇ ਘਰਾਂ 'ਚ ਹੁੰਦੇ ਨੇ, ਇਹ ਰਸਤੇ 'ਚ ਹੀ ਲੰਗਰ ਲੱਗਿਆ ਹੋਇਆ, ਤੇ ਕਿਹਨੇ ਲਗਾਇਆ ਲੰਗਰ? ਤੇ ਪੁੱਛਦਿਆਂ ਪੁੱਛਦਿਆਂ ਪਤਾ ਚੱਲ ਗਿਆ ਕਿ ਮਹਿਤਾ ਕਲਿਆਣ ਦਾਸ ਪਟਵਾਰੀ ਹੈ ਨਾ, ਉਹਦਾ ਪੁੱਤਰ ਹੈ ਨਾਨਕ, ਉਹਨੇ ਲੰਗਰ ਲਗਾਇਆ। ਮਿਲਣ ਵਾਸਤੇ ਚਲੇ ਗਏ, ਗੱਲਬਾਤ ਕੀਤੀ, ਇੰਨੀ ਛੋਟੀ ਉਮਰ ਲੰਗਰ ਲਗਾ ਬੈਠੇ ਹੋ, ਇੰਨੀ ਛੋਟੀ ਉਮਰ ਇੰਨੇ ਸਾਰੇ ਪੈਸੇ ਕਿੱਥੋਂ ਆਏ, ਕਿੰਨੇ ਪੈਸੇ ਦਿੱਤੇ ਨੇ, ਤੁਹਾਡੇ ਮਾਤਾ ਪਿਤਾ ਨੂੰ ਪਤਾ ਹੈ? ਤੇ ਗੱਲਾਂ ਕਰਦਿਆਂ ਕਰਦਿਆਂ ਉਹ ਗੱਲਾਂ ਚੱਲ ਪਈਆਂ। ਬਾਬੇ ਨਾਨਕ ਨੇ ਉਹ ਸਵਾਲ ਕੀਤੇ ਉਹਨਾਂ ਜੋਗੀਆਂ ਸਾਧਾਂ ਨੂੰ ਜਿਹੜੇ ਅੱਜ ਤੱਕ ਕਦੀ ਕਿਸੇ ਨੇ ਕਰਨ ਦੀ ਜ਼ਰੂਰਤ ਨਹੀਂ ਸੀ ਕੀਤੀ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾ ਸਵਾਲ ਇਹ ਕੀਤਾ, ਕਹਿਣ ਲੱਗੇ ਸਾਧੋ ਜੋਗੀਓ, ਤੁਸੀਂ ਜਲਦਾ ਬਹੁਤ ਗਲਤ ਕੰਮ ਕੀਤੇ ਨੇ ਜ਼ਿੰਦਗੀ ਦੇ ਵਿੱਚ, ਤੁਸੀਂ ਬੜੇ ਪਾਪ ਕੀਤੇ ਨੇ। ਬਿਲਕੁਲ ਹੈਰਾਨ ਹੋਏ, ਕਹਿਣ ਲੱਗੇ ਸੀ ਪਾਪ ਬਿਲਕੁਲ ਨਹੀਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਫਿਰ ਤੁਹਾਡੇ ਘਰਦਿਆਂ ਨੇ ਤੁਹਾਨੂੰ ਘਰੋਂ ਕਿਉਂ ਬਾਹਰ ਕੱਢਿਆ ਹੋਇਆ? ਗਲਤ ਕੰਮ ਕੀਤੇ ਹੋਣਗੇ ਤਾਂ ਹੀ ਤੁਹਾਡੇ ਘਰਦਿਆਂ ਨੇ ਘਰੋਂ ਤੁਹਾਨੂੰ ਬਾਹਰ ਕੱਢਿਆ ਨਾ। ਕਹਿਣ ਲੱਗੇ ਨਹੀਂ ਜੀ, ਅਸੀਂ ਆਪਣੀ ਮਰਜ਼ੀ ਨਾਲ ਆਏ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਠੀਕ ਹੈ, ਫਿਰ ਅਸੀਂ ਸਮਝ ਗਏ ਤੁਹਾਡੇ ਮਾਤਾ ਪਿਤਾ ਨੇ ਗਲਤ ਕੰਮ ਕੀਤੇ ਨੇ। ਕਹਿਣ ਲੱਗੇ ਜੀ ਉਹ ਕਿਸ ਤਰ੍ਹਾਂ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਮਾਤਾ ਪਿਤਾ ਛੋਟੇ ਬੱਚੇ ਨੂੰ ਪਾਲ ਪੋਸ ਕੇ ਇਸ ਕਰਕੇ ਵੱਡਾ ਕਰਦੇ ਨੇ ਕਿ ਬੁਢਾਪੇ ਵਿੱਚ ਸਾਡਾ ਆਸਰਾ ਬਣੇ, ਬੁਢਾਪੇ ਦੀ ਡੰਗੋਰੀ ਬਣ ਜਾਏ, ਬੱਚੇ ਸਾਡਾ ਬੁਢਾਪੇ ਦੇ ਵਿੱਚ ਸਾਥ ਦੇਣ, ਸਾਡੀ ਮਦਦ ਕਰਨ, ਸਾਡਾ ਸਹਾਰਾ ਬਣਨ। ਤੇ ਜਿਸ ਮਾਤਾ ਪਿਤਾ ਨੇ ਤੁਹਾਨੂੰ ਬਚਪਨ ਤੋਂ ਪਾਲ ਪੋਸ ਕੇ ਵੱਡਾ ਕੀਤਾ, ਪੜ੍ਹਾਇਆ ਲਿਖਾਇਆ, ਤੁਹਾਡੀਆਂ ਹਰ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕੀਤੀਆਂ, ਤੇ ਬੁਢਾਪੇ ਵਿੱਚ ਉਹਨਾਂ ਮਾਤਾ ਪਿਤਾ ਨੂੰ ਘਰੇ ਠੋਕਰਾਂ ਖਾਣ ਤੇ ਛੱਡ ਕੇ ਆ ਗਏ ਹੋ, ਜ਼ਰੂਰ ਤੁਹਾਡੇ ਮਾਤਾ ਪਿਤਾ ਨੇ ਗਲਤ ਕੰਮ ਕੀਤੇ ਹੋਣਗੇ ਜਿਹਨਾਂ ਨੂੰ ਤੁਸੀਂ ਸਜ਼ਾ ਦਿੰਦੇ ਫਿਰਦੇ ਹੋ, ਉਹਨਾਂ ਬਜ਼ੁਰਗਾਂ ਨੂੰ ਘਰ ਛੱਡ ਕੇ ਬਾਹਰ ਦੌੜੇ ਫਿਰਦੇ ਹੋ। ਕਹਿਣ ਲੱਗੇ ਜੀ ਐਸੀ ਕੋਈ ਗੱਲ ਨਹੀਂ, ਅਸੀਂ ਆਪਣੀ ਮਰਜ਼ੀ ਨਾਲ ਆਏ ਹਾਂ। ਪੁੱਛਿਆ ਉਹ ਕਿਉਂ ਮਰਜ਼ੀ ਨਾਲ ਕਿਉਂ ਆਏ ਹੋ? ਕਹਿਣ ਲੱਗੇ ਜੀ ਸੰਸਾਰ ਦੁੱਖਾਂ ਦਾ ਘਰ, ਸੰਸਾਰ ਜੰਜਾਲਾਂ ਦਾ ਘਰ, ਸੰਸਾਰ ਪਾਪਾਂ ਦਾ ਘਰ, ਗ੍ਰਹਿਸਥੀ ਲੋਕ ਤੇ ਪਾਪਾਂ ਵਿਕਾਰਾਂ ਤੇ ਮੋਹ ਮਮਤਾ ਤੇ ਫਸੇ ਹੁੰਦੇ ਨੇ ਔਰ ਇਹ ਕੁਝ ਕਹਿ ਕੇ ਗ੍ਰਹਿਸਥੀ ਦੇ ਅੰਦਰ ਇੰਨੀ ਕੁ ਹੀਣ ਭਾਵਨਾ ਪੈਦਾ ਕੀਤੀ ਹੋਈ ਹੈ। ਅੱਜ ਦਾ ਗ੍ਰਹਿਸਥੀ ਵੀ ਇਹ ਸੋਚਦਾ ਹੈ ਕਿ ਸ਼ਾਇਦ ਮੈਂ ਗ੍ਰਹਿਸਥੀ ਹਾਂ, ਪਤਾ ਨੀ ਕਿੰਨੀਆਂ ਕੁ ਜੰਜਾਲਾਂ ਪਾਪਾਂ ਚ ਫਸਿਆ ਫਿਰਦਾ ਤੇ ਉਹ ਆਪਣੇ ਬਾਰੇ ਆਖਦੇ ਨੀ ਅਸੀਂ ਤੇ ਜਤੀ ਸਤੀ ਬੇਹੰਗਮ, ਅਸੀਂ ਤੇ ਮਹਾਨ ਇਹ ਲੋਕ ਕੀੜੇ ਮਕੌੜੇ। ਅਸੀਂ ਫਿਰ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ ਕਿ ਤੁਸੀਂ ਤੇ ਬੜੇ ਉੱਚੇ ਹੋ ਜੀ, ਤੁਸੀਂ ਤੇ ਗ੍ਰਹਿਸਥ ਜੰਜਾਲਾਂ ਚ ਫਸੇ ਹੀ ਨਹੀਂ ਹੋ, ਤੁਸੀਂ ਤੇ ਬੜੇ ਮਹਾਨ ਹੋ। ਹੀਣ ਭਾਵਨਾ ਦੇ ਨਾਲ ਅਸੀਂ ਭਰ ਜਾਂਦੇ ਹਾਂ। ਉਹ ਵੀ ਕਹਿਣ ਲੱਗੇ ਜੀ ਗ੍ਰਹਿਸਥੀ ਤੇ ਜੰਜਾਲਾਂ ਦਾ, ਮੋਹ ਮਮਤਾ ਦਾ, ਨਰਕਾਂ ਦਾ ਘਰ, ਅਸੀਂ ਇਹਨਾਂ ਨਰਕਾਂ ਚੋਂ ਬਾਹਰ ਨਿਕਲ ਆਏ ਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੜਾ ਵਧੀਆ ਕੰਮ ਕੀਤਾ, ਤੁਹਾਡੀ ਪਤਨੀ ਤੁਹਾਡੇ ਬੱਚੇ ਕਿੱਥੇ ਨੇ? ਕਹਿਣ ਲੱਗੇ ਜੀ ਪਤਨੀ ਰੋਂਦੀ ਰਹੀ, ਬੱਚੇ ਵਿਲਕਦੇ ਰਹੇ, ਪੁਕਾਰਾਂ ਕਰਦੇ ਰਹੇ, ਅਸੀਂ ਕਿਸੇ ਦੀ ਨਹੀਂ ਸੁਣੀ, ਬਸ ਤਿਆਗ ਕੇ ਆ ਗਏ ਹਾਂ। ਸਤਿਗੁਰੂ ਕਹਿਣ ਲੱਗੇ ਬੜੀ ਵੱਡੀ ਪ੍ਰਾਪਤੀ ਹੈ ਜ਼ਿੰਦਗੀ ਦੀ ਇਹ ਕਿ ਬੱਚਿਆਂ ਨੂੰ ਪਤਨੀ ਨੂੰ ਛੱਡ ਕੇ ਆ ਗਏ ਹੋ। ਸਤਿਗੁਰੂ ਕਹਿਣ ਲੱਗੇ ਉਹ ਛੱਡ ਕੇ ਤੇ ਚਲੋ ਆ ਹੀ ਗਏ ਘਰ ਨੂੰ, ਪਰਿਵਾਰ ਨੂੰ, ਇਹ ਦੱਸੋ ਵੀ ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ, ਭੋਜਨ ਤੁਸੀਂ ਕਿੱਥੋਂ ਖਾਂਦੇ ਹੋ? ਕਹਿਣ ਲੱਗੇ ਜੀ ਗ੍ਰਹਿਸਥੀਆਂ ਦੇ ਘਰੋਂ ਮੰਗ ਲਿਆਈਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਸਤਰ ਕਿੱਥੋਂ ਲੈ ਕੇ ਪਹਿਨਦੇ ਹੋ? ਕਹਿਣ ਲੱਗੇ ਜੀ ਗ੍ਰਹਿਸਥੀਆਂ ਦੇ ਘਰੋਂ ਕੱਪੜੇ ਵੀ ਮੰਗ ਲਿਆਈਦੇ ਨੇ, ਉਹ ਵੀ ਪਾ ਲਈਦੇ ਨੇ। ਸਤਿਗੁਰੂ ਕਹਿਣ ਲੱਗੇ ਹੋਰ ਜ਼ਿੰਦਗੀ ਦੀਆਂ ਲੋੜਾਂ, ਜੋ ਵੀ ਸਾਹਿਬ ਆਖਦੇ ਨੇ ਸਤਿਗੁਰੂ, ਜਿਹੜੀਆਂ ਵੀ ਸਾਡੀਆਂ ਲੋੜਾਂ ਨੇ ਉਹ ਸਾਰੀਆਂ ਅਸੀਂ ਲੋੜਾਂ ਗ੍ਰਹਿਸਥੀਆਂ ਦੇ ਘਰੋਂ ਪੂਰੀਆਂ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੜੀ ਵਧੀਆ ਗੱਲ ਹੈ, ਜਿਹੜਾ ਤੁਸੀਂ ਜਪ ਤਪ ਕਰ ਰਹੇ ਹੋ, ਜਿਹੜੀ ਭਜਨ ਬੰਦਗੀ ਕਰ ਰਹੇ ਹੋ, ਇਹਦੇ ਵਿੱਚੋਂ ਕੁਝ ਹਿੱਸਾ ਇਹਨਾਂ ਗ੍ਰਹਿਸਥੀਆਂ ਨੂੰ ਵੀ ਦਿਓਗੇ? ਕਹਿਣ ਲੱਗੇ ਬਾਬਾ ਨਾਨਕ, ਇਹ ਕਿਵੇਂ ਹੋ ਸਕਦਾ ਹੈ? ਜਪ ਤਪ ਅਸੀਂ ਕੀਤਾ ਹੋਵੇ, ਭਜਨ ਬੰਦਗੀ ਅਸੀਂ ਕੀਤੀ ਹੋਵੇ, ਸਾਡਾ ਹਿੱਸਾ ਉਹਨਾਂ ਨੂੰ ਕਿਵੇਂ ਮਿਲ ਸਕਦਾ ਹੈ? ਨਾਲੇ ਅਸੀਂ ਆਪਣੀ ਬੰਦਗੀ ਦਾ ਹਿੱਸਾ ਕਿਸੇ ਦੂਜੇ ਨੂੰ ਕਿਉਂ ਦਈਏ? ਇਹ ਸਾਡੀ ਕਮਾਈ ਹੈ, ਸਾਡਾ ਜਪ ਤਪ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਫਿਰ ਤੁਹਾਡੇ ਤੋਂ ਵੱਡਾ ਜ਼ਾਲਮ ਇਸ ਦੁਨੀਆ ਤੇ ਕੋਈ ਨਹੀਂ ਹੈ। ਦਿਨ ਦਿਹਾੜੇ ਇੰਨੀ ਹਿੰਸਾ, ਇੰਨਾ ਜ਼ੁਲਮ, ਦਿਨ ਦਿਹਾੜੇ ਇੰਨਾ ਜ਼ੁਲਮ, ਜਿਸ ਗ੍ਰਹਿਸਥੀ ਨੂੰ ਤੁਸੀਂ ਨਿੰਦਦੇ ਹੋ ਕਿ ਇਹ ਨੀਚ ਹੈ, ਇਹ ਨਰਕਾਂ ਚ ਫਸੇ ਹੈ, ਕੀੜਾ ਮਕੌੜਾ ਹੈ, ਮਮਤਾ ਮੋਹ ਮਾਇਆ ਦੇ ਜਾਲ ਚ ਫਸੇ ਹੈ, ਜਿਸ ਗ੍ਰਹਿਸਥੀ ਦੀ ਨਿੰਦਿਆ ਕੀਤੀ, ਉਸੇ ਗ੍ਰਹਿਸਥੀ ਦੇ ਘਰੋਂ ਮੰਗ ਕੇ ਵੀ ਖਾਂਦੇ ਹੋ, ਕੱਪੜੇ ਵੀ ਲੈ ਕੇ ਪਹਿਨਦੇ ਹੋ, ਤੇ ਉਸ ਗ੍ਰਹਿਸਥੀ ਨੂੰ ਧਰਮ ਕਰਮ ਦਾ ਹਿੱਸਾ ਵੀ ਦੇਣ ਨੂੰ ਤਿਆਰ ਨਹੀਂ, ਇਹ ਤੇ ਦਿਨ ਦਿਹਾੜੇ ਲੁੱਟ ਤੁਸੀਂ ਮਚਾਈ ਹੋਈ ਹੈ, ਇਹ ਤੇ ਦਿਨ ਦਿਹਾੜੇ ਬੜਾ ਵੱਡਾ ਜ਼ੁਲਮ ਹੈ, ਇੰਨੀ ਹਿੰਸਾ। ਇੱਕ ਵਾਰ ਤੇ ਉਹ ਲੋਕ ਵੀ ਸੋਚਣ ਤੇ ਮਜਬੂਰ ਹੋ ਗਏ। ਇਹੀ ਗੱਲ ਕਦੀ ਗੁਰੂ ਨਾਨਕ ਪਾਤਸ਼ਾਹ ਨੇ ਭੰਗਰ ਨਾਥ ਨੂੰ ਨਹੀਂ ਕਹੀ ਸੀ? ਬਾਬਾ ਆਖੇ ਭੰਗਰ ਨਾਥ, ਤੇਰੀ ਮਾਂ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤੇ ਹੋ, ਭਾਏ ਕੁਚੱਜੇ ਫੁੱਲ ਸਦਾਈ, ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਮੂੰਹ ਕਹਿ ਘਰ ਮੰਗਣ ਜਾਈ, ਜਿਸ ਗ੍ਰਸਤ ਨੂੰ ਛੱਡ ਕੇ ਆਏ ਉਹਨਾਂ ਦੇ ਘਰੋਂ ਜਾ ਕੇ ਫਿਰ ਮੰਗਦੇ ਹੋ, ਬਿਨ ਦਿੱਤੇ ਕਿਛ ਹੱਥ ਨਾ ਆਏ। ਤੇ ਇਹੀ ਗੱਲ ਉਹਨਾਂ ਸਾਧਾਂ ਨੂੰ ਕਹਿ ਦਿੱਤੀ। ਇੱਕ ਵਾਰ ਸੋਚਣ ਤੇ ਮਜਬੂਰ ਹੋ ਗਏ, ਕਹਿਣ ਲੱਗੇ ਉਹ ਬਾਬਾ ਨਾਨਕ, ਇਹ ਗੱਲਾਂ ਸੱਚੀਆਂ ਨੇ? ਸਤਿਗੁਰੂ ਕਹਿਣ ਲੱਗੇ ਬਿਲਕੁਲ ਸੱਚੀਆਂ ਨੇ। ਪੁੱਛਿਆ ਫਿਰ ਕੀ ਕਰੀਏ? ਸਤਿਗੁਰੂ ਕਹਿਣ ਲੱਗੇ ਜਿਹੜਾ ਆਪਣੇ ਲਈ ਦੋ ਪ੍ਰਸ਼ਾਦੇ ਨਹੀਂ ਕਮਾ ਸਕਦਾ, ਉਹ ਸਮਾਜ ਨੂੰ ਕੀ ਦੇ ਕੇ ਜਾਏਗਾ? ਜਿਹੜਾ ਆਪਣੇ ਜੀਵਨ ਨੂੰ, ਆਪਣੇ ਸਰੀਰ ਨੂੰ ਨਾ ਪਾਲ ਸਕੇ, ਉਹ ਦੂਸਰੇ ਨੂੰ ਕੀ ਪਾਲੇਗਾ? ਪਹਿਲਾਂ ਆਪਣੇ ਫਰਜ਼ਾਂ ਨੂੰ ਸਮਝੋ, ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਨੇ। ਸੰਸਾਰ ਵਿੱਚ ਜਾਓ, ਬਜ਼ੁਰਗਾਂ ਦੀ ਸੇਵਾ ਕਰੋ, ਆਹ ਜੀਵਤ ਪਿੱਤਰ ਨੇ। ਮਰਨ ਤੋਂ ਬਾਅਦ ਤੇ ਦਾਨ ਪੁੰਨ ਬੜਾ ਕੀਤਾ, ਔਰ ਕਿਸੇ ਮਰਨ ਤੋਂ ਬਾਅਦ ਕਿਸੇ ਪਿੱਤਰ ਤੱਕ ਨਹੀਂ ਪਹੁੰਚਦਾ। ਜੀਵਤ ਪਿੱਤਰ ਨਾ ਮੰਨੇ ਕੋ, ਮੂਹੇ ਸਰਾਧ ਕਰਾਈ, ਪਿੱਤਰ ਦੇ ਬੱਪਰੇ ਕਹੋ ਕਿਉਂ ਭਾਵੇਂ ਕੌਆ ਕੁੱਕਰ ਖਾਈ। ਆਹ ਦਾਨ ਪੁੰਨ ਪਿੱਤਰਾਂ ਦੇ ਨਾਂ ਤੇ ਕੀਤਾ ਹੋਇਆ, ਜਾਂ ਕਾਂ ਕੁੱਤੇ ਖਾ ਲੈਂਦੇ ਨੇ ਜਿਹੜੇ ਮੜੀਆਂ ਦੇ ਉੱਪਰ ਜਾ ਕੇ ਸੁੱਟਦੇ ਨੇ, ਜਠੇਰਿਆਂ ਨੂੰ ਪੂਜਦੇ ਨੇ, ਤੇ ਜਿਹੜੇ ਬ੍ਰਾਹਮਣ ਨੂੰ ਦਿੰਦੇ ਨੇ ਉਹ ਬ੍ਰਾਹਮਣ ਖਾਂਦਾ ਨੇ, ਔਰ ਅੱਜ ਕੱਲ੍ਹ ਭਾਈ ਖਾ ਲੈਂਦੇ ਨੇ। ਕਹਿ ਲੱਗੇ ਆ ਜਿਹੜੇ ਪਿੱਤਰਾਂ ਮਰਿਆ ਹੋਇਆ ਤੱਕ ਕੁਛ ਨਹੀਂ ਪਹੁੰਚਦਾ, ਜਿਹੜੇ ਘਰ ਜਿਉਂਦੇ ਬਜ਼ੁਰਗ ਬੈਠੇ ਨੇ ਨਾ, ਇਹਨਾਂ ਦੇ ਮੂੰਹ ਵਿੱਚ ਪਾਓ, ਇਹ ਜੀਵਤ ਪਿੱਤਰ ਨੇ। ਸਭ ਤੋਂ ਪਹਿਲਾਂ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਕਰੋ, ਫਿਰ ਆਪਣੀ ਪਤਨੀ ਆਪਣੇ ਬੱਚਿਆਂ ਨੂੰ ਸੰਭਾਲੋ, ਦਸਾਂ ਨੌਵਾਂ ਦੀ ਕਿਰਤ ਕਰੋ, ਕਿਰਤ ਕਰਕੇ ਪਰਿਵਾਰ ਨੂੰ ਪਾਲੋ, ਤੇ ਸਮਾਜ ਦੀ ਖਾਤਰ ਵੰਡ ਕੇ ਛਕੋ, ਗਰੀਬ ਲੋੜਵੰਦ ਦੀ ਮਦਦ ਕਰੋ। ਸਤਿਗੁਰੂ ਪਾਤਸ਼ਾਹ ਨੇ ਇਹਨਾਂ ਸਾਰਿਆਂ ਸਾਧਾਂ ਨੂੰ ਘਰੋਂ ਕਰੀ ਭੇਜਿਆ, ਤੇ ਇਹ ਸਾਧ ਸੀ ਸੰਤ ਰੇਣ। ਤੇ ਅੱਜ ਵੀ ਪੰਜਾਬ ਦੀ ਧਰਤੀ ਤੇ ਵੀ, ਇੰਗਲੈਂਡ ਦੀ ਧਰਤੀ ਤੇ ਵੀ ਅਨੇਕਾਂ ਸੰਤ ਰੇਣ ਪਰਿਵਾਰ ਤੁਹਾਨੂੰ ਮਿਲ ਜਾਣਗੇ, ਗੁਰਸਿੱਖ ਨੇ ਉਹ। ਇਹਨਾਂ ਦੇ ਬਜ਼ੁਰਗ ਦਾਦੇ ਪੜਦਾਦੇ ਸਨ, ਇਹਨਾਂ ਦੇ ਵੱਡ ਵਡੇਰੇ ਸਨ, ਜਿਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਜੰਗਲਾਂ ਪਹਾੜਾਂ ਦੀਆਂ ਜੂਹਾਂ ਚੋਂ ਕੱਢ ਕੇ ਘਰਾਂ ਨੂੰ ਤੋਰਿਆ ਸੀ। ਆਹ ਸੀ ਸੱਚਾ ਸੌਦਾ, ਗੁਰੂ ਨੇ ਸੱਚ ਦਾ ਗਿਆਨ ਦਿੱਤਾ। ਔਰ ਯਾਦ ਰੱਖੋ, ਗੁਰੂ ਨਾਨਕ ਪਾਤਸ਼ਾਹ ਕੈਸਾ ਫਕੀਰ ਹੈ, ਦੁਨਿਆਵੀ ਫਕੀਰ ਸਾਧ ਜਿਹੜੇ ਨੇ ਉਹ ਲੋਕਾਂ ਦੇ ਸਿਰਾਂ ਤੇ ਪਲਦੇ ਨੇ, ਲੋਕਾਂ ਦੇ ਕੋਲੋਂ ਭੋਜਨ ਲੈ ਕੇ ਛਕਦੇ ਨੇ। ਇੱਕ ਗੁਰੂ ਨਾਨਕ ਪਾਤਸ਼ਾਹ ਅਜੀਬ ਫਕੀਰ ਹੈ ਜਿਹੜਾ ਘਰ ਆਏ ਨੂੰ ਬਿਆਨ ਵੀ ਦਿੰਦਾ ਤੇ ਲੰਗਰ ਵੀ ਛਕਾ ਕੇ ਤੋਰਦਾ ਕਿ ਲੰਗਰ ਛੱਕ ਕੇ ਜਾਇਓ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਿਰਤੀ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਕੀਰਤਪੁਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਆਏ ਤੇ ਉਸ ਸਮੇਂ 2 ਕਰੋੜ ਸਿੱਖ ਸਨ ਗੁਰੂ ਨਾਨਕ ਪਾਤਸ਼ਾਹ ਦੇ, 2 ਕਰੋੜ ਸਿੱਖ ਨੇ। ਪਰ ਕਮਾਲ ਦੀ ਗੱਲ, ਬਜ਼ੁਰਗ ਸਰੀਰ ਹੈ, 2 ਕਰੋੜ ਸਿੱਖਾਂ ਦਾ ਸੱਚਾ ਗੁਰੂ ਹੋਵੇ, ਆਉਂਦਿਆਂ ਸਾਰਾ ਹੱਲ ਫੜਿਆ ਆਪਣੇ ਬਜ਼ੁਰਗ ਹੱਥਾਂ ਦੇ ਨਾਲ ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਚਾਹਣ ਸਿੱਖ ਤੇ ਕਹਿ ਦੇਣ, ਸਤਿਗੁਰੂ ਪਾਤਸ਼ਾਹ ਤੁਸੀਂ ਸਜੇ ਰਹੋ, ਅਸੀਂ ਤੁਹਾਡੇ ਲਈ ਭੋਜਨ ਦਾ ਪ੍ਰਬੰਧ ਕਰਦੇ ਹਾਂ, ਕਹਿਣਗੇ ਨਹੀਂ, ਜੇ ਗੁਰੂ ਆਪ ਹੀ ਕਿਰਤ ਕਰਨੀ ਨਹੀਂ ਦੱਸੇਗਾ ਤੇ ਸਿੱਖ ਕਿਵੇਂ ਕਿਰਤ ਕਰੇਗਾ। ਸਤਿਗੁਰੂ ਪਾਤਸ਼ਾਹ ਨੇ ਬਜ਼ੁਰਗ ਹੱਥਾਂ ਦੇ ਨਾਲ ਹੱਲ ਫੜਿਆ, ਆਉਂਦਿਆਂ ਕਰ ਫਿਰ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਕੋਈ ਵਿਸ਼ੇਸ਼ ਪਹਿਰਾਵਾ ਨਹੀਂ, ਕੋਈ ਭਗਵਾ ਧਾਰਮਿਕ ਲਿਬਾਸ ਨਹੀਂ, ਆਮ ਸੰਸਾਰੀਆਂ ਵਰਗੇ ਸਾਦੇ ਜੇ ਕੱਪੜੇ ਨੇ। ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਤਕਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਉਤਾਰਾ, ਸੰਸਾਰੀ ਸਾਦੇ ਜੇ ਕੱਪੜੇ ਪਹਿਨ ਲਏ। ਔਰ ਭੇਖ ਕਦੋਂ ਬਣਾਇਆ ਸੀ? ਜਦੋਂ ਉਦਾਸੀ ਵੇਲੇ ਤੁਰਨ ਲੱਗੇ ਉਦੋਂ ਭਗਵੇ ਕੱਪੜੇ ਪਾ ਲਏ, ਉਦਾਸੀਆਂ ਵਾਲਾ ਭੇਖ ਪਾ ਲਿਆ। ਤੇ ਉਦੋਂ ਮਾਤਾ ਸੁਲੱਖਣੀ ਜੀ ਨੇ ਪੁੱਛ ਲਿਆ ਸੀ, ਕਹਿਣਗੇ ਸਤਿਗੁਰੂ ਜੀ ਉਹ ਤੁਸੀਂ ਤੇ ਆਪ ਕਹਿੰਦੇ ਰਹੇ ਵੀ ਧਰਮ ਜਿਹੜਾ ਉਹ ਭੇਖ ਦੇ ਅਧੀਨ ਨਹੀਂ ਹੈ, ਧਰਮ ਜਿਹੜਾ ਭੇਖੀਆਂ ਨੂੰ ਨਹੀਂ ਮਿਲਦਾ ਹੁੰਦਾ, ਤੇ ਆਪ ਅੱਜ ਤੁਸੀਂ ਭੇਖ ਧਾਰਨ ਕਰ ਲਿਆ, ਇਹ ਕਿਉਂ? ਤੁਸੀਂ ਤੇ ਆਪ ਕਹਿੰਦੇ ਹੋ ਵੀ ਭੇਖ ਧਾਰਨ ਕੀਤਿਆਂ ਰੱਬ ਨਹੀਂ ਮਿਲਦਾ, ਅੱਜ ਆਪ ਭੇਖ ਧਾਰਨ ਕਰਕੇ ਰਹਿ ਗਏ ਹੋ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀ, ਲੋਕ ਇੰਨੇ ਭੇਖ ਨਾਲ ਜੁੜੇ ਨੇ, ਭੇਖੀਆਂ ਨੂੰ ਭੇਖ ਵਿੱਚੋਂ ਬਾਹਰ ਕੱਢਣ ਲਈ ਅੱਜ ਮੈਨੂੰ ਵੀ ਭੇਖ ਧਾਰਨਾ ਪੈ ਗਿਆ। ਦੁਨੀਆਂ ਦੇ ਵਿੱਚ ਪ੍ਰਚਾਰਕ ਦੌਰਿਆਂ ਤੇ ਚੱਲਿਆ, ਸੱਚ ਦਾ ਪ੍ਰਚਾਰ ਕਰਨ ਚੱਲਿਆ, ਜੇ ਮੈਂ ਸੰਸਾਰੀ ਲੋਕਾਂ ਵਰਗੇ ਸਾਦੇ ਕੱਪੜੇ ਪਹਿਨ ਕੇ ਜਾਵਾਂ ਤੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣਨੀ, ਸੰਸਾਰੀ ਕੱਪੜੇ ਪਾ ਕੇ ਜਾਵਾਂਗਾ ਲੋਕੀ ਮੈਨੂੰ ਸੰਸਾਰੀ ਸਮਝ ਕੇ ਮੇਰੀ ਗੱਲ ਨਹੀਂ ਸੁਣਨਗੇ, ਮੈਨੂੰ ਧਾਰਮਿਕ ਭੇਖ ਧਾਰਨਾ ਪਿਆ ਤਾਂ ਕਿ ਜਿਹੜਾ ਸੱਚ ਦਾ ਪ੍ਰਚਾਰ ਕਰਨ ਚੱਲਿਆ ਲੋਕ ਗੱਲ ਸੁਣ ਲੈਣ ਤੇ ਉਹਨਾਂ ਨੂੰ ਮੈਂ ਸਮਝਾ ਲਿਆ ਕਿ ਭੇਖ ਦੇ ਨਾਲ ਅਲੇਖ ਨਹੀਂ ਪ੍ਰਾਪਤ ਹੁੰਦਾ। ਚੇਤ ਰੇ ਚੇਤ ਅਚੇਤ ਮਹਾਂਜੜ, ਭੇਖ ਕੇ ਕੀਨੇ ਅਲੇਖ ਨਾ ਪਹਿ। ਧਾਰਮਿਕ ਕੱਪੜੇ ਪਾ ਕੇ ਦੁਨੀਆਂ ਨੂੰ ਬੁੱਧੂ ਬਣਾਇਆ ਜਾ ਸਕਦਾ, ਲੋਕਾਂ ਨੂੰ ਠੱਗਿਆ ਜਾ ਸਕਦਾ, ਰੱਬ ਨੂੰ ਨਹੀਂ ਠੱਗਿਆ ਜਾ ਸਕਦਾ। ਭੇਖ ਦਿਖਾਏ ਜਗਤ ਕੋ, ਲੋਕਨ ਕੋ ਵਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਂਸ ਨਰਕ ਮੋਲੀਨ। ਰੱਬ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਦੁਨੀਆਂ ਭਾਵੇਂ ਜ਼ਰੂਰ ਠੱਗੀ ਦੇ ਵਿੱਚ ਆਉਂਦੀ ਹੋਵੇ ਪਰ ਰੱਬ ਦੇ ਸਾਹਮਣੇ ਧੋਖਾ ਨਹੀਂ ਹੋ ਸਕਦਾ। ਇਹੀ ਕਾਰਨ ਸਤਿਗੁਰੂ ਪਾਤਸ਼ਾਹ ਨੇ ਕਦੀ ਨਹੀਂ ਕਿਹਾ ਸਿੱਖ ਧਰਮ ਭੇਖ ਦਾ ਨਾਮ ਹੈ। ਸਿੱਖ ਧਰਮ ਦੇ ਵਿੱਚ ਵਿਸ਼ੇਸ਼ ਰੰਗ ਦੇ ਕੱਪੜੇ ਜਿਹੜੇ ਉਹ ਪ੍ਰਵਾਨ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਦਿੱਤਾ ਸੁਲੱਖਣੀ, ਲੋਕ ਭੇਖ ਨਾਲ ਜੁੜੇ ਨੇ, ਇਸ ਕਰਕੇ ਮੈਨੂੰ ਭੇਖ ਧਾਰਨਾ ਪਿਆ। ਉਦਾਸੀਆਂ ਕੀਤੀਆਂ, ਵਾਪਸ ਆਏ ਕਰਤਾਰਪੁਰ, ਉਹ ਸਾਰਾ ਭੇਖ ਉਤਾਰ ਦਿੱਤਾ। ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਉਤਾਰਾ, ਸੰਸਾਰੀ ਸਾਦੇ ਜੇ ਕੱਪੜੇ ਪਹਿਨ ਲਏ। ਇੰਨੇ ਸਾਦੇ ਇੰਨੇ ਸੰਸਾਰੀ ਹੋ ਗਏ ਕਿ ਭਾਈ ਲਹਿਣਾ ਜਦੋਂ ਘੋੜੇ ਤੇ ਚੜ੍ਹ ਕੇ ਆਏ ਤੇ ਉਹਦੀ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣ ਨਹੀਂ ਸੀ ਸਕੇ ਵੀ ਆਹ ਗੁਰੂ ਨਾਨਕ ਪਾਤਸ਼ਾਹ ਨੇ। ਗੁਰੂ ਨਾਨਕ ਪਾਤਸ਼ਾਹ ਭਾਈ ਲਹਿਣੇ ਦੇ ਘੋੜੇ ਦੀ ਵਾਟ ਪਕੜ ਕੇ ਤੁਰੇ ਆਏ ਤੇ ਭਾਈ ਲਹਿਣਾ ਵੀ ਨਹੀਂ ਸੀ ਪਛਾਣ ਸਕੇ ਕਿ ਜਿਹੜਾ ਮੇਰੇ ਘੋੜੇ ਦੀ ਵਾਟ ਫੜ ਕੇ ਜਾ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਨੇ। ਇੰਨਾ ਸਾਦਾ ਸੰਸਾਰੀ ਪਹਿਰਾਵਾ, ਇੰਨੇ ਸਾਦੇ, ਹੁਣ ਤੇ ਦੂਰੋਂ ਹੀ ਪਤਾ ਲੱਗ ਜਾਂਦਾ ਜਦੋਂ ਹੋਟਲ ਖੜਕਦੇ ਨੇ ਗੱਡੀਆਂ ਦੇ ਤੇ ਜਦੋਂ ਦੂਰੋਂ ਹੀ ਗੋਡੇ ਚਮਕਦੇ ਆਉਂਦੇ ਨੇ ਵੀ ਕੋਈ ਆ ਰਿਹਾ ਤੇ ਸੇਵਾ ਨਾਲ ਧੱਕੇ ਮਾਰਦੇ ਨੇ ਸੰਗਤਾਂ ਨੂੰ, ਪਰੇ ਪਰੇ ਅੜ ਜਾਓ, ਬਾਬਾ ਜੀ ਨੇ ਮੱਥਾ ਟੇਕਣਾ ਤੇ ਚਾਰੋਂ ਤਰਫ ਪਰਫਿਊਮ ਦੀ ਖੁਸ਼ਬੂ ਫੈਲ ਜਾਂਦੀ ਹੈ, ਪਤਾ ਲੱਗ ਜਾਂਦਾ ਜੀ ਕੋਈ ਆਇਆ। ਪਰ ਬਾਬੇ ਨਾਨਕ ਦਾ ਪਤਾ ਨਹੀਂ ਸੀ ਲੱਗਿਆ ਜਿਹਦੇ 2 ਕਰੋੜ ਸਿੱਖ ਸਨ ਪ੍ਰਕਿਰਤ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਿਧਾਂਤ ਦੇ ਦਿੱਤਾ ਸਿੱਖ ਨੂੰ, ਕਹਿਣਗੇ ਸਿੱਖਾ ਯਾਦ ਰੱਖ, ਘਰ ਪਰਿਵਾਰ ਛੱਡ ਕੇ ਜੰਗਲ ਪਹਾੜ ਭਟਕਣ ਦੇ ਨਾਲ ਰੱਬ ਕਦੇ ਵੀ ਨਹੀਂ ਮਿਲਦਾ। ਉਹ ਨਿਰਕਾਰ ਹਰ ਹਿਰਦੇ ਦੇ ਵਿੱਚ ਸਮਾਇਆ ਹੋਇਆ ਹੈ, ਹਰ ਹਿਰਦੇ ਦੇ ਅੰਦਰ ਉਹ ਮਦ ਜਿਉਂ ਬਾਸ ਬਸ ਹੈ, ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ ਉਹ ਪਰਮਾਤਮਾ ਹਿਰਦੇ ਚ ਵਸਿਆ ਆਪਣੇ ਅੰਦਰੋਂ ਖੋਜ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆਂ ਸ਼ਹਿਰ ਮੇਲਾ दस्तगीरी नाहे बाहर तू दस्ते छूट परे गुर कर ही माने दिखाया था मन रे फिर रहो मत कट जाही जियो बाहर ढूंढन बहुत दुख पावे कर अमृत कट नाही जियो कायों देवा कायों देवल कायों जंगम जाति कायों धूप दीप नहीं बेदा कायों पूजो पाती काया बोखंड खोजते नवनिंद पाई ना कछ आएबो ना कछ जाएबो राम की दुहाई जो ब्रह्मंडे सोई पिंडे जो खोजे सो पावे पीपा प्रणवे परम तप है सतगुरु हुए लिखावे नौ निद अमृत प्रभु का नाम देही में इसका विश्राम सुन समाद अनंत तैनाद कह न जाई अचरज विस्माद इते काया कोट अपार है अंदर हट नाले गुरुमुख सौदा जो करे हर वस्त संभाले नाम निदान वणजिए हीरे पर वाले विन काये जे होत है तन कोजरे से मूड़ बेताले से उजड़ परम पवाइये जो चार मृग पाले ए शरीर सब धर्म है जिस अंदर सच्चे की विच जोत बहुज रतन विच रुक रहे कोई गुरुमुख सेवक पे डै खोत जिस गुरबाणी ने कह दिता कि कर ही में अमृत भरपूर है मन मुखा साध ना पाया जो कस्तूरी मिर्ग ना जाने भ्रम दा भरम भुलाया अमृत तज दिख संग्रह करते आप खवाया गुरुमुख विरले सोझी पई तिना अंतर ब्रह्म दिखाया कि इस शरीर अंदर खोज के देखी अंतर खूटा अमृत भरिया शब्द है काढ़ पिए बनिहारी बस शब्द की लज सुट के अंदरों नाम अमृत भर के पी परमात्मा ते हर हिरदे दे विच वसद है सब नाम मन माड़क ठाहण मूल मचानवा जे तो फिरिया दी सिख ह्याओ न ठाहे कहीदा एक फिका ना गलाए सब नाम है सच्चा धणी ह्याओ न कही ठाए मानक सब अमोल वे हरेक हिरदे विच परमात्मा वसद है सबै कट राम बोले रामा बोले हर हिरदे विच परमात्मा वसद है अवल अल्लाह नूर उपाया कुदरत के सब बंदे इत्थे ते सब गोबिंद है सब गोबिंद है गोबिंद बिन नहीं कोई हर हिरदे च परमात्मा वसद है तू सबनी थाई जिथे हो जाई साचा सृजनहार जियो इत्थे ते ऊंच नीच मैं जोत समाणी घट घट माधो जिया फरीदा खालक खलक मैं खलक वसै रब माहे मंदा किसन वाखिए जब तिस बिन कोई नाहे रब तो बिना जे है ही कोई नहीं सारे च परमात्मा वसद है फिर तू जंगल पहाड़ क्यों दौड़दा फिरदा विच दुनिया सेव कमाईए ਤਾਂ ਲੱਗੇ ਦਰਸ਼ਨ ਪਾਈਏ ਇਸ ਸੰਸਾਰ ਵਿੱਚ ਹੀ ਨਿਰਕਾਲ ਵਸਦਾ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਤੇਰਾ ਗ੍ਰਹਿਸਥੀ ਧਰਮ ਹੋ ਜਾਏਗਾ ਕਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਤੂੰ ਇਸ ਗੱਲ ਨੂੰ ਬੁੱਝ ਲਏਗਾ ਸਮਝ ਲਏਗਾ ਗੁਰ ਪ੍ਰਸਾਦੀ ਜਦੋਂ ਗੁਰੂ ਦੀ ਕਿਰਪਾ ਦੇ ਸਦਕਾ ਗੁਰਪ੍ਰਸਾਦ ਜਦ ਸਭ ਕੁਛ ਸੂਝੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਦੋਂ ਤੈਨੂੰ ਸੁੱਖ ਸਮਝ ਆ ਜਾਏਗੀ ਉਸ ਦਿਨ ਤੈਨੂੰ ਇਸ ਗੱਲ ਦੀ ਸਮਝ ਪੈ ਜਾਏਗੀ ਕਿ ਅੰਤਿਮ ਕੀਰਤਨ ਕੇਵਲ ਬਖਿਆਣ ਗ੍ਰਸਤ ਮੈਂ ਸੋਈ ਨਿਰਵਾਣ ਉਹ ਗ੍ਰਸਤ ਵਿੱਚ ਰਹਿੰਦਿਆਂ ਨਿਰਵਾਣ ਪਰਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਇਹ ਸਤਿਗੁਰੂ ਪਾਤਸ਼ਾਹ ਦੇ ਵਚਨ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰਿਆਵਲਾ ਕਿਆ ਜੰਗਲ ਢੂੰਡੀ ਜਾਏ ਕੀ ਮੈਂ ਜੰਗਲ ਵਿੱਚ ਜਾ ਕੇ ਰੱਬ ਨੂੰ ਲੱਭਦਾ ਫਿਰਦਾ ਮੈਂ ਘਰ ਬਨ ਹਰੀ ਆਮਲਾ ਮੈਂ ਆਪਣੇ ਘਰ ਨੂੰ ਮਨ ਨੂੰ ਹਰੇ ਭਰੇ ਜੰਗਲ ਦੀ ਤਰ੍ਹਾਂ ਸ਼ਾਂਤ ਬਣਾ ਲਿਆ ਹੈ
ਸੱਚ ਟਿਕੈ ਘਰ ਆਰੇ ਸ਼ਬਦ ਉਤਾਵਲਾ
ਸੱਚ ਟਿਕੈ ਘਰ ਆਏ ਸੱਚ ਜਿਹੜਾ ਸਦਾ ਰਹਿਣ ਵਾਲਾ ਪ੍ਰਮਾਤਮਾ ਉਹ ਹਿਰਦੇ ਘਰ ਵਿੱਚ ਆ ਕੇ ਟਿਕ ਜਾਂਦਾ ਸੱਚ ਟਿਕੈ ਘਰ ਆਏ ਸ਼ਬਦ ਉਤਾਵਲਾ ਸ਼ਬਦ ਦੇ ਰਾਹੀਂ ਗੁਰੂ ਦੇ ਗਿਆਨ ਦੇ ਰਾਹੀਂ ਉਤਾਵਲਾ ਮੈਨੇ ਤੁਰੰਤ ਹੀ ਹਿਰਦੇ ਦੇ ਵਿੱਚ ਪਰਮਾਤਮਾ ਟਿਕ ਆਉਂਦਾ ਹੈ
ਜੈ ਦੇਖਾ ਤੈ ਸੋਏ ਅਵਰ ਨਾ ਜਾਣੀਐ
ਹੁਣ ਜਿੱਥੇ ਵੀ ਮੈਂ ਦੇਖਦਾ ਉੱਥੇ ਹੀ ਪਰਮਾਤਮਾ ਨਜ਼ਰ ਆਉਂਦਾ ਰੱਬ ਤੋਂ ਬਿਨਾਂ ਹੋਰ ਮੈਂ ਕਿਸੇ ਨੂੰ ਦੇਖਦਾ ਹੀ ਨਹੀਂ ਆ ਹੋਰ ਜਾਣਦਾ ਹੀ ਕਿਸੇ ਨੂੰ ਨਹੀਂ ਆ ਜੈ ਦੇਖਾ ਤੈ ਸੋਏ ਜਿੱਧਰ ਦੇਖਦਾ ਉੱਧਰ ਹੀ ਮੇਰਾ ਪਰਮਾਤਮਾ ਜੈ ਬਸਾਲੈ ਤੈ ਬੈਸਾ ਸੁਆਮੀ ਜੈ ਭੇਜੈ ਤਹ ਜਾਵਾ ਸਭ ਨਗਰੀ ਮੈਂ ਏਕ ਹੈ ਰਾਜਾ ਸਭੈ ਪਵਿੱਤ ਹੈ ਥਾਵਾਂ ਜਿੱਧਰ ਵੀ ਦੇਖਦਾ ਮੈਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਿਛੁ ਹੋਈ ਹੁਕਮ ਪਛਾਣੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਹਰ ਹਿਰਦੇ ਚ ਉਹ ਰੱਬ ਮੈਨੂੰ ਨਜ਼ਰ ਆਉਂਦਾ ਹੈ ਹਰ ਥਾਂ ਤੇ ਇਹੀ ਵਚਨ ਜਹ ਦੇਖਾਂ ਤੈ ਸੋਏ ਅਵਰ ਨਾ ਜਾਣੀਏ, ਜਿੱਥੇ ਵੀ ਦੇਖਦਾ ਉੱਥੇ ਹੀ ਉਹ ਪਰਮਾਤਮਾ, ਉਹਦੇ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ ਹਾਂ।
ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ ਰਹਾਉ।
ਰਹਾਉ ਦੇ ਬੰਦੇ ਇਹ ਬਚਨ ਗੁਰ ਕੀ ਕਾਰ ਕਮਾਏ, ਭਾਵ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਰਿਆ ਕਰ, ਗੁਰੂ ਦੇ ਦੱਸੇ ਕਰਮ ਨੂੰ ਕਰਿਆ ਕਰ। ਮਹਿਲ ਪਛਾਣੀਐ, ਤੂੰ ਆਪਣੇ ਹਿਰਦੇ ਦੇ ਨਿਜ ਕਰ ਮਹਿਲ ਨੂੰ ਪਛਾਣ ਲਏਗਾ। ਜੋ ਗੁਰੂ ਆਖਦਾ ਗੁਰੂ ਦੇ ਬਚਨਾਂ ਨੂੰ ਮੰਨ ਕੇ ਤੁਰੇ। ਯਾਦ ਰੱਖੋ, ਸਿੱਖ ਤੇ ਗੁਰੂ ਦੇ ਵਿਚਕਾਰ ਤੀਸਰੇ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ। ਜਦੋਂ ਅਸੀਂ ਮੱਥਾ ਟੇਕਦੇ ਹਾਂ, ਸਿੱਧਾ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਮੱਥਾ ਟੇਕਦੇ ਹਾਂ, ਤੇ ਮੱਥਾ ਟੇਕਣ ਲੱਗਿਆ ਮਤਲਬ ਆਪਣਾ ਤਨ, ਆਪਣਾ ਮਨ, ਆਪਣਾ ਧਨ, ਪ੍ਰਾਣ, ਜਿੱਦ ਸਾਰਾ ਕੁਝ ਗੁਰੂ ਨੂੰ ਦੇ ਦੇਣਾ। ਤਨ, ਮਨ, ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਜੇ ਸਾਰਾ ਕੁਝ ਗੁਰੂ ਦੀ ਅਰਪਣ ਅਸੀਂ ਕਰ ਦਿੱਤਾ ਤੇ ਤੀਜੇ ਦੀ ਵਿੱਚ ਦਖਲ ਅੰਦਾਜ਼ੀ ਕੀ ਰਹਿ ਗਈ? ਫਿਰ ਤੀਜੇ ਦੀ ਕੋਈ ਦਖਲ ਅੰਦਾਜ਼ੀ ਨਹੀਂ। ਸਿੱਖ ਤੇ ਗੁਰੂ ਦਾ ਰਿਸ਼ਤਾ ਆਪਸੀ ਇਕੱਠੇ, ਤੇ ਜਦੋਂ ਅਸੀਂ ਤੀਜੇ ਨੂੰ ਜਾ ਕੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੰਦੇ ਹਾਂ, ਤੇ ਤੀਸਰਾ ਕੀ ਕਰਦਾ? ਫਿਰ ਗੁਰੂ ਨਾਲ ਸਿੱਖ ਨੂੰ ਤੋੜ ਕੇ ਆਪਣੇ ਨਾਲ ਜੋੜ ਦਿੰਦਾ ਹੈ। ਕਦੀ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ ਆਪਣੀ ਬਾਣੀ ਦੇ ਵਿੱਚ, ਕਰਕੇ ਦੇਖਦਾ ਵਾ ਕਿ ਅਮੀਰ ਚੇਲਾ ਆਵੇ ਤੇ ਉਹਨੂੰ ਹੀ ਇਹ ਲੋਕ ਆਪਣਾ ਚੇਲਾ ਬਣਾਉਂਦੇ ਨੇ, ਗਰੀਬ ਨੂੰ ਕੋਈ ਚੇਲਾ ਬਣਾਉਣ ਨੂੰ ਤਿਆਰ ਨਹੀਂ ਹੈ। ਜਦੋਂ ਪਤਾ ਲੱਗ ਜਾਏ ਅਮੀਰ ਚੇਲਾ ਆ ਰਿਹਾ, ਉਦੋਂ ਸਾਧ, ਉਦੋਂ ਬਾਬਾ ਆਪ ਉੱਠ ਕੇ ਉਹਨੂੰ ਭੋਜਨ ਪ੍ਰਸ਼ਾਦਾ ਵੀ ਦਿੰਦਾ, ਸਵਾਗਤ ਵੀ ਕਰਦਾ, ਉਹਦੇ ਲਈ ਦੋ ਚਾਰ ਚੇਲੇ ਸੇਵਾਦਾਰ ਵੀ ਨਿਯਤ ਕਰ ਦਿੰਦਾ ਵੀ ਆਪ ਪਰਿਵਾਰ ਦਾ ਧਿਆਨ ਰੱਖਿਓ, ਕਿਉਂਕਿ ਇਸ ਪਰਿਵਾਰ ਨੇ ਮੋਟੀ ਰਕਮ ਵੀ ਦੇਣੀ ਹੈ। ਜਦੋਂ ਕੋਈ ਗਰੀਬ ਜਾਂ ਸਿੱਖ ਆ ਜਾਏ ਦਰਸ਼ਨਾਂ ਵਾਸਤੇ, ਕਹਿੰਦੇ ਉਦੋਂ ਫਿਰ ਚੇਲੇ ਆਪ ਹੀ ਕਹਿ ਦਿੰਦੇ ਨੇ ਵੀ ਬਾਬਾ ਜੀ ਅੰਦਰ ਸਿਮਰਨ ਕਰ ਰਹੇ ਨੇ, ਭਾਵੇਂ ਸੁੱਤੇ ਹੀ ਹੋਣ। ਕਲਗੀਧਰ ਪਾਤਸ਼ਾਹ ਦੇ ਆਪਣੇ ਹੀ ਬਚਨ ਨੇ, ਕਹਿੰਦੇ ਅੱਖਨ ਪੀਤਲ ਤੇਲ ਕੁਡਾਰ, ਸੋ ਲੋਗਨ ਨੀਰ ਬਹਾਏ ਦਿਖਾਵੇ। ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪ੍ਰੋਸ ਪ੍ਰਸ਼ਾਦ ਜਿਮਾਵੇ। ਜਦੋਂ ਅਮੀਰ ਸੇਵਕ ਦੇਖਦੇ ਨੇ ਲੋਕ ਵੀ ਅਮੀਰ ਚੇਲਾ ਆ ਰਿਹਾ ਵੀ ਇਹ ਸਮਝਣਾ ਚਾਹੀਦਾ ਹੈ, ਤੇ ਉਦੋਂ ਆਪ ਉਹਦੇ ਸਵਾਗਤ ਲਈ ਦਰਵਾਜ਼ੇ ਤੇ ਖੜੇ ਹੁੰਦੇ ਨੇ, ਆਪ ਉਹਨੂੰ ਅੰਦਰ ਤੱਕ ਲਿਆਉਂਦੇ ਨੇ, ਆਪ ਉਹਦੇ ਲਈ ਭੋਜਨ ਥਾਲ ਉਹਦੇ ਅੱਗੇ ਰੱਖਦੇ ਨੇ। ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪ੍ਰੋਸ ਪ੍ਰਸ਼ਾਦ ਜਿਮਾਵੇ। ਜੋ ਧਨਹੀਨ ਲਖੈ, ਤਹਿ ਦੇਤ ਨਾ ਮੰਗਤ ਜਾਤ ਮੁਖੋਂ ਨਾ ਦਿਖਾ ਰਹੇ। ਪਰ ਜਦੋਂ ਕੋਈ ਧਨਹੀਨ ਗਰੀਬ ਸੇਵਕ ਆ ਜਾਂਦਾ, ਗਰੀਬ ਸਿੱਖ ਨੂੰ ਦੇਖ ਕੇ ਉਹਨੂੰ ਆਪਣਾ ਮੂੰਹ ਹੀ ਨਹੀਂ ਦਿਖਾਉਂਦੇ, ਉਹ ਲੱਖ ਕਹਿੰਦਾ ਰਹੇ ਮੈਂ ਦਰਸ਼ਨਾਂ ਵਾਸਤੇ ਆਇਆ, ਸਵੇਰ ਤੋਂ ਸ਼ਾਮ ਤੱਕ ਉਡੀਕਦਿਆਂ ਵੀ ਉਹਦੀ ਵਾਰੀ ਨਹੀਂ ਆਉਂਦੀ ਦਰਸ਼ਨਾਂ ਦੀ, ਤਾਂ ਉਹਨੂੰ ਦਰਸ਼ਨ ਨਹੀਂ ਮਿਲਦੇ। ਉਹਦੀ ਗਰੀਬ ਦੀ ਮਦਦ ਤੇ ਕੀ ਕਰਨੀ, ਪਤਾ ਇਹਦੇ ਪੱਲਿਓਂ ਕੁਝ ਮਿਲਣਾ ਨਹੀਂ। ਜੋ ਧਨਹੀਨ ਲਖੇ, ਤਹਿ ਦੇਤ ਨਾ ਮੰਗਤ ਜਾਤ ਮੁਖੋਂ ਨਾ ਦਿਖਾ ਰਹੇ, ਲੁੱਟਤ ਹੈ ਪਸ਼ ਲੋਗਨ ਕੋ, ਕਬੂ ਨਾ ਪਰਮੇਸ਼ਰ ਕੇ ਗੁਣਗਾਵੇ। ਕਹਿੰਦੇ ਕੇਵਲ ਲੁੱਟਣ ਵਾਲੇ ਨੇ ਨਾ ਤੂੰ ਬਚਦੀ ਰਹੀ, ਤੇ ਸਿੱਖ ਜਿਹੜਾ ਗੁਰੂ ਦੀ ਕਾਰ ਕਮਾਉਂਦਾ, ਫਿਰ ਬੰਦੇ ਦੀ ਕਾਰ ਨਹੀਂ ਕਮਾਉਂਦਾ, ਸਿੱਖ ਸਿਰਫ ਗੁਰੂ ਦੀ ਕਾਰ ਨੂੰ ਕਮਾਉਂਦਾ। ਕਦੀ ਜੀਵਨ ਪੜੋ ਪੰਚਮ ਪਾਤਸ਼ਾਹ ਦੇ ਸਿੱਖ ਭਾਈ ਜੰਦਰ ਦਾ। ਭਾਈ ਜੰਦਰ ਜਿਹੜਾ ਸੀ ਨਾ, ਇਹਨੇ ਆਪਣੇ ਬਠਿੰਡੇ ਦੇ ਇਲਾਕੇ ਵਿੱਚ ਬੜਾ ਸਿੱਖੀ ਦਾ ਪ੍ਰਚਾਰ ਕੀਤਾ, ਤੇ ਇਹਦੇ ਇਲਾਕੇ ਦੇ ਵਿੱਚ ਆਮ ਕਿਸੇ ਸਾਧ ਦਾ, ਕਿਸੇ ਬਾਬੇ ਦਾ, ਜੋਗੀ ਦਾ ਹੀਆ ਨਹੀਂ ਸੀ ਪੈਂਦਾ ਕਿ ਜਾ ਕੇ ਇਲਾਕੇ ਨੂੰ ਲੁੱਟ ਕੇ ਲੈ ਆਈਏ। ਕੋਈ ਸਾਧਨ ਦਾ ਟੋਲਾ ਆਇਆ, ਪਤਾ ਨਹੀਂ ਸੀ, ਆ ਕੇ ਪਿੰਡ ਦੇ ਬਾਹਰ ਵਾਰ ਉਹਨਾਂ ਨੇ ਆਪਣੀ ਚੌਂਤੀ ਜਮਾ ਲਈ, ਡੇਰਾ ਜਮਾ ਕੇ ਅੱਗ ਬਾਲੀ, ਧੂਣਾ ਹੋਇਆ, ਧੂੰਆਂ ਅਸਮਾਨ ਵੱਲ ਨੂੰ ਉੱਡਿਆ, ਤੇ ਦੂਰ ਦੁਰਾਡੇ ਤੱਕ ਖਬਰਾਂ ਫੈਲ ਗਈਆਂ ਵੀ ਕੋਈ ਆਇਆ। ਧੂਣੀ ਤਪਾਉਣ ਦਾ ਮਤਲਬ ਵੀ ਵੈਸੇ ਹੀ ਹੁੰਦਾ ਸੀ, ਪੁਰਾਣੇ ਜ਼ਮਾਨੇ ਅਨਾਊਂਸਮੈਂਟ ਦਾ, ਅਪੀਲ ਦਾ ਇੰਨਾ ਸਾਧਨ ਨਹੀਂ ਸੀ ਮੀਡੀਆ ਦਾ, ਤੇ ਅੱਗ ਬਾਲਣੀ, ਧੂੰਆਂ ਹੋਣਾ, ਸੁਭਾਵਿਕ ਲੋਕਾਂ ਨੇ ਉਸ ਥਾਂ ਤੇ ਇਕੱਠੇ ਹੋ ਜਾਣਾ। ਹੁਣ ਸਵੇਰ ਦਾ ਸਮਾਂ, ਜਦੋਂ ਧੂੰਆਂ ਅਸਮਾਨਾਂ ਨੂੰ ਗਿਆ, ਲੋਕ ਇਕੱਠੇ ਹੋਣੇ ਸ਼ੁਰੂ ਹੋਏ, ਪਤਾ ਲੱਗਿਆ ਕਿ ਸਾਧ ਆਏ ਨੇ, ਮਹਾਂਪੁਰਸ਼ ਆਏ ਨੇ, ਔਰ ਬਹੁਤ ਸਾਰੇ ਆ ਕੇ ਬੈਠੇ ਨੇ। ਲੋਕਾਂ ਨੇ ਭੇਟਾਵਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਕੋਈ ਧਨ ਦੌਲਤ ਰੱਖਦਾ ਹੈ, ਕੋਈ ਲਿਆ ਕੇ ਕੀਮਤੀ ਭੋਜਨ ਦੱਸਦਾ ਹੈ, ਕੋਈ ਤਰ੍ਹਾਂ ਤਰ੍ਹਾਂ ਦੇ ਬਸਤਰ ਲਿਆ ਕੇ ਰੱਖਦਾ, ਕੋਈ ਕਿਹੜੀ ਭੇਟਾ ਦਿੰਦਾ, ਕੋਈ ਕਿਹੜੀ ਭੇਟਾ ਦਿੰਦਾ, ਤੇ ਇਹ ਸਾਰੇ ਬੈਠੇ ਹੋਏ ਲਾਈਨਾਂ ਲਗਾ ਕੇ ਧੂਣੀਆਂ ਤਪਾਈਆਂ ਹੋਈਆਂ, ਹੱਥ ਵਿੱਚ ਮਾਲਾ ਪਕੜ ਕੇ ਮਾਲਾ ਨੂੰ ਘੁਮਾਉਂਦੇ ਨੇ, ਤੇ ਲੋਕ ਆਏ, ਤੇ ਲੋਕ ਜਿਹੜੇ ਨੇ, ਬਹੁਤੇ ਲੋਕ ਉਹ ਜੁੜਦੇ ਨੇ ਜਿਨ੍ਹਾਂ ਦੇ ਜੀਵਨ ਵਿੱਚ ਦੁੱਖ ਤੇ ਮੁਸੀਬਤਾਂ ਹੋਣ, ਤੇ ਕੋਈ ਕਹਿ ਦੇਵੇ ਇਹਨਾਂ ਦੀ ਫਲਾਣਾ ਬਾਬਾ ਇਸ ਤਰ੍ਹਾਂ, ਬਸ ਲੋਕ ਫਿਰ ਦੌੜੇ ਜਾਂਦੇ ਨੇ। ਮੂਲ ਜਿਹੜਾ ਕਾਰਨ ਹੈ ਨਾ, ਉਹ ਸਾਡੇ ਘਰਾਂ ਦੀਆਂ ਮੁਸੀਬਤਾਂ ਤੇ ਦੁੱਖ ਨੇ, ਤੇ ਦੁੱਖ ਮੁਸੀਬਤਾਂ ਕੀ ਉਹ ਰੋਣੇ ਉਹਨਾਂ ਕੋਈ ਜਾ ਕੇ ਰੋਂਦੇ ਆ ਜਿਨ੍ਹਾਂ ਦਾ ਉਹਨਾਂ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ। ਕੋਈ ਜਾ ਕੇ ਆਖਦਾ ਵੀ ਆ ਸਾਡਾ ਬੱਚਾ ਜਿਹੜਾ ਨਾ ਇਹ ਪੜ੍ਹਾਈ ਚ ਨਲਾਇਕ ਹੈ, ਇਹ ਐਮਏ ਕਰ ਜਾਵੇ, ਪਾਸ ਹੋ ਜਾਵੇ, ਕਿਰਪਾ ਕਰੋ। ਤੇ ਬਾਬਾ ਆਸ਼ੀਰਵਾਦ ਤੇ ਦੇ ਦਿੰਦਾ ਉਹਨੂੰ ਆਪਣੇ ਮਨ ਚ ਆਪ ਪਤਾ ਹੁੰਦਾ ਵੀ ਮੈਂ ਤੇ ਆਪ ਚੌਥੀ ਫੇਲ ਆ, ਮੈਂ ਇਹਨੂੰ ਐਮਏ ਕੀ ਪਾਸ ਕਰਾਣੀ ਹੈ। ਕੋਈ ਆ ਕੇ ਆਖਦਾ ਦੇਖੋ ਜੀ ਆ ਰੋਗ ਜਿਹੜਾ ਨਾ ਠੀਕ ਨਹੀਂ ਹੋ ਰਿਹਾ, ਡਾਕਟਰਾਂ ਦੇ ਕਾਬੂ ਨਹੀਂ ਇਹ ਰੋਗ ਆ ਰਿਹਾ, ਕਿਰਪਾ ਕਰੋ ਸਿਰ ਤੇ ਹੱਥ ਰੱਖੋ ਰੋਗ ਕੱਟਿਆ ਜਾਏ। ਤੇ ਬਾਬਾ ਵਿਚਾਰਾ ਮਨ ਦੇ ਵਿੱਚ ਤੇ ਹੱਸਦਾ ਵੀ ਹੱਥ ਤੇ ਮੈਂ ਰੱਖ ਦਿੰਦਾ, ਪਰ ਜਦੋਂ ਉਹਦੇ ਸਿਰ ਪੀੜ ਹੋ ਗਈ ਉਹ ਐਸਪ੍ਰਿਨ ਦੀ ਗੋਲੀ ਲੱਭਦਾ ਫਿਰਦਾ ਹੁੰਦਾ ਹੈ। ਕੋਈ ਆ ਕੇ ਆਖਦਾ ਦੇਖੋ ਜੀ ਸਾਡੇ ਘਰ ਵਿੱਚ ਕਲੇਸ਼ ਹੈ, ਸਾਡੇ ਘਰ ਵਿੱਚ ਝਗੜੇ ਨੇ, ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬਣਦੇ। ਉਹ ਸਾਧ ਜਿਹੜਾ ਗ੍ਰਹਿਸਥੀ ਨਹੀਂ ਹੈ ਉਹਨੂੰ ਪਤੀ ਪਤਨੀ ਤੇ ਗ੍ਰਹਿਸਥ ਦਾ ਕੀ ਪਤਾ ਹੈ। ਕੋਈ ਆਖਦਾ ਵੀ ਮੈਨੂੰ ਘਰ ਵਿੱਚ ਔਲਾਦ ਚਾਹੀਦੀ ਹੈ, ਤੇ ਬਾਬਾ ਜੀ ਸਿਰਫ ਪੁੱਤਰ ਹੀ ਦਿੰਦੇ ਨੇ, ਧੀਆਂ ਹੀ ਵੰਡਦੇ। ਕੋਈ ਦੁਨੀਆਂ ਤੇ ਐਸਾ ਸਾਧ ਨਹੀਂ ਹੈ ਜਿਹੜਾ ਆਖਦਾ ਵੀ ਮੈਂ ਧੀਆਂ ਵੰਡਦਾ ਹਾਂ। ਹਾਂ ਪੁੱਤਰ ਸਾਰੇ ਮੰਨਦੇ ਨੇ, ਇਹਨਾਂ ਨੂੰ ਪੁੱਛੋ ਜੇ ਪੁੱਤਰ ਮੰਨਣੇ ਇੰਨੇ ਚੰਗੇ ਨੇ ਤੇ ਤੁਹਾਡੇ ਕੋਲ ਕਿਉਂ ਨਹੀਂ ਹੈ? ਤੁਸੀਂ ਵੀ ਗ੍ਰਹਿਸਥੀ ਹੋਵੋ, ਤੁਹਾਡੀ ਵੀ ਔਲਾਦ ਹੋਵੇ। ਜੇ ਔਲਾਦ ਚੰਗੀ ਗੱਲ ਹੈ ਫਿਰ ਤੁਸੀਂ ਵੀ ਔਲਾਦ ਵਾਲੇ ਹੋ, ਜੇ ਮਾੜੀ ਗੱਲ ਹੈ ਤੇ ਦੁਨੀਆਂ ਨੂੰ ਕਿਉਂ ਮੰਨਦੇ ਹੋ? ਸਾਡੇ ਘਰ ਪਤੀ ਪਤਨੀ ਦਾ ਝਗੜਾ ਹੈ, ਕਲੇਸ਼ ਹੈ, ਉਹ ਠੀਕ ਹੋ ਜਾਏ। ਉਹ ਕਿਵੇਂ ਠੀਕ ਹੋਵੇ ਜਿੰਨਾ ਚਿਰ ਗੁਰੂ ਨੂੰ ਨਹੀਂ ਅਸੀਂ ਮੰਨਦੇ? ਯਾਦ ਰੱਖਿਓ ਆਨੰਦ ਕਾਰਜ ਵੀ ਜਿਹੜਾ ਅਸੀਂ ਕਰਦੇ ਹਾਂ ਨਾ, ਉਹ ਵੀ ਕੇਵਲ ਰਸਮ ਹੈ, ਫਾਰਮੈਲਿਟੀ ਹੈ। ਜਿਹੜੀਆਂ ਚਾਰ ਲਾਵਾਂ ਦਾ ਅਰਥ ਭਾਵ ਹੈ ਨਾ, ਜੇ ਕਿਤੇ ਪਤੀ ਪਤਨੀ ਦੀ ਜ਼ਿੰਦਗੀ ਵਿੱਚ ਉਹ ਚਾਰ ਲਾਵਾਂ ਦਾ ਅਰਥ ਆ ਜਾਏ ਤੇ ਸਿੱਖਾਂ ਪਰਿਵਾਰਾਂ ਦੇ ਵਿੱਚ ਕਦੀ ਝਗੜੇ ਕਲੇਸ਼ ਹੋ ਹੀ ਨਹੀਂ ਸਕਦੇ। ਪਹਿਲੀ ਗੱਲ, ਸਾਡਾ ਆਨੰਦ ਕਾਰਜ ਉੱਪਰ ਹੀ ਭਰੋਸਾ ਨਹੀਂ ਹੁੰਦਾ। ਪੰਜ ਪੰਜ ਤੇ ਅਸੀਂ ਵਿਆਹ ਕਰਾਉਂਦੇ ਹਾਂ ਤਾਂ ਵੀ ਜਾ ਕੇ ਫਿਰ ਤਲਾਕਾਂ ਦੇ ਜਿਹੜੇ ਇਹ ਕੇਸ ਨੇ ਸਾਡੇ ਪਰਿਵਾਰਾਂ ਚ ਆਈ ਜਾਂਦੇ ਨੇ। ਪੰਜ ਪੰਜ ਵਿਆਹ ਸਿੱਖਾਂ ਚ ਹੁੰਦੇ ਨੇ। ਇੱਕ ਪਾਰਸੀਆਂ ਦਾ ਵਿਆਹ ਹੈ ਜਿਹਦੇ ਵਿੱਚ ਬੱਚੇ ਨੂੰ ਕੇਵਲ ਸਾਦੇ ਕੱਪੜੇ ਤੇ ਚੁੰਨੀ ਚੜਾ ਕੇ ਉਹਨੂੰ ਘਰ ਲਿਆਇਆ ਜਾਂਦਾ, ਬੜੀ ਵਧੀਆ ਤਰਕੀਬ ਹੈ। ਇੱਕ ਵਿਆਹ ਹੈ ਈਸਾਈਆਂ ਦਾ ਜਿਹਦੇ ਵਿੱਚ ਪਤੀ ਪਤਨੀ ਜਿਹੜੇ ਨੇ ਲੜਕਾ ਲੜਕੀ ਇੱਕ ਦੂਸਰੇ ਦੀ ਉਂਗਲ ਦੇ ਵਿੱਚ ਮੁੰਦਰੀ ਪਾਉਂਦੇ ਨੇ, ਜਿਹਨੂੰ ਰਿੰਗ ਸਾਰਾ ਮਨੀ ਆਖਦੇ ਨੇ। ਈਸਾਈਆਂ ਦੇ ਵਿਆਹ ਦੀ ਪੂਰਨ ਰੀਤ ਹੈ, ਇਹਦੇ ਤੋਂ ਵੱਧ ਕੋਈ ਰੀਤ ਨਹੀਂ ਹੈ। ਇੱਕ ਦੂਸਰੇ ਦੇ ਉਂਗਲ ਦੇ ਵਿੱਚ ਮੁੰਦਰੀ ਪਾਈ, ਕੁਝ ਮੰਤਰ ਪੜ੍ਹੇ ਤੇ ਘਰ ਆਉਂਦੇ ਹੈ। ਇੱਕ ਰੀਤ ਹੈ ਸਨਾਤਨ ਮਤ ਦੇ ਵਿੱਚ ਸਵੰਬਰ ਦੀ, ਜਿਹਦੇ ਵਿੱਚ ਪਤੀ ਪਤਨੀ ਇੱਕ ਦੂਸਰੇ ਦੇ ਗਲ ਵਿੱਚ ਜੈਮਾਲਾ ਪਾਉਂਦੇ ਨੇ, ਲੜਕਾ ਲੜਕੀ ਨੇ ਇੱਕ ਦੂਸਰੇ ਦੇ ਗਲ ਵਿੱਚ ਜੈਮਾਲਾ ਪਾਈ ਤੇ ਵਿਆਹ ਹੋ ਗਿਆ। ਇੱਕ ਰੀਤ ਹੈ ਸਿੱਖਾਂ ਦੀ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਕੇ ਚਾਰ ਲਾਵਾਂ ਦਾ ਪਾਠ ਗੁਰੂ ਦੀ ਹਜ਼ੂਰੀ ਦੇ ਵਿੱਚ ਪਰਿਕਰਮਾ ਕਰਕੇ ਅਰਦਾਸਾਂ ਸੋਧਿਆ ਜਾਂਦਾ, ਆਨੰਦ ਕਾਰਜ ਹੋ ਜਾਂਦਾ ਹੈ। ਤੇ ਸਿੱਖ ਕੀ ਕਰਦਾ? ਆਪਣੇ ਵੱਲੋਂ ਤੇ ਪੱਕਾ ਕੰਮ ਕਰਦਾ ਹੈ, ਚੁੰਨੀ ਚੜ੍ਹਾਉਣ ਦੀ ਵੀ ਰਸਮ ਅਸੀਂ ਕਰਦੇ ਹਾਂ। ਈਸਾਈਆਂ ਦੀ ਵਿਆਹ ਦੀ ਜਿਹੜੀ ਰੀਤ ਹੈ ਨਾ, ਰਿੰਗ ਸੈਰਾਮਨੀ, ਉਹ ਵੀ ਸਾਡੇ ਵਿੱਚ ਹੈ, ਅਸੀਂ ਉਹ ਵੀ ਕਰਦੇ ਹਾਂ। ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਦਾ ਧਰਮ ਹੈ, ਉਹਨਾਂ ਦੀ ਇੱਕ ਰੀਤ ਹੈ ਵਿਆਹ ਦੀ, ਪਰ ਅਸੀਂ ਰਿੰਗ ਸੈਰਾਮਨੀ ਵੀ ਜ਼ਰੂਰ ਕਰਨੀ ਹੁੰਦੀ ਹੈ। ਰਿੰਗ ਸੈਰਾਮਨੀ ਵੀ ਕਰ ਲਈ, ਫਿਰ ਤੀਸਰਾ ਵਿਆਹ ਸੋਚਦੇ ਹਾਂ, ਚਲੋ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਲਾਵਾਂ ਵੀ ਪੜ੍ਹ ਲਓ, ਆਨੰਦ ਕਾਰਜ ਵੀ ਹੋ ਗਿਆ। ਆਨੰਦ ਕਾਰਜ ਤੋਂ ਬਾਅਦ ਸੋਚਦੇ ਵੀ ਕੰਮ ਕੱਚਾ ਨਹੀਂ ਰਹਿਣਾ ਚਾਹੀਦਾ, ਪਤਾ ਨਹੀਂ ਲਾਵਾਂ ਪੂਰੀਆਂ ਹੋਈਆਂ ਨਹੀਂ ਹੋਈਆਂ, ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਵਿਆਹ ਇਹ ਪੱਕਾ ਹੁੰਦਾ ਕਿ ਨਹੀਂ ਹੁੰਦਾ। ਸਾਨੂੰ ਆਨੰਦ ਕਾਰਜ ਉੱਪਰ ਵੀ ਜਦੋਂ ਭਰੋਸਾ ਨਹੀਂ ਹੁੰਦਾ, ਫਿਰ ਅਸੀਂ ਚੌਥਾ ਵਿਆਹ ਕਰਦੇ ਹਾਂ, ਜੈਮਾਲਾ। ਇਹ ਜ਼ਰੂਰੀ ਚਾਹੀਦੀ, ਇਹਦੇ ਨਾਲ ਵਿਆਹ ਪੱਕਾ ਹੁੰਦਾ। ਜੈਮਾਲਾ ਜ਼ਿਆਦਾ ਪੱਕੀ ਚੀਜ਼ ਹੈ, ਆਨੰਦ ਕਾਰਜ ਪਤਾ ਨਹੀਂ ਪੱਕਾ ਹੋਵੇ ਨਾ ਹੋਵੇ, ਫਿਰ ਜੈਮਾਲਾ ਕੀਤੀ, ਇੱਕ ਦੂਜੇ ਦੇ ਗਲ 'ਚ ਮਾਲਾ ਵੀ ਪਾਈ। ਜਦੋਂ ਚਾਰ ਚਾਰ ਵਿਆਹ ਹੋ ਗਏ, ਫਿਰ ਸੋਚਦੇ ਹਾਂ ਵੀ ਹਜੇ ਹੋਰ ਇੱਕ ਪੱਕਾ ਕਰ ਲਈਏ, ਸਭ ਤੋਂ ਪੱਕਾ ਕੰਮ ਫਿਰ ਕੋਰਟ ਮੈਰਿਜ ਵੀ ਕਰਾ ਲੈਂਦੇ ਹਾਂ। ਪੰਜ ਪੰਜ ਤੋਂ ਜਦੋਂ ਵਿਆਹ ਹੋ ਜਾਂਦੇ ਨੇ, ਆਪਣੇ ਵੱਲੋਂ ਪੱਕਾ ਕੰਮ ਕੀਤਾ, ਤੇ ਤੀਜੇ ਚੌਥੇ ਦਿਨ ਤਲਾਕ ਦੀਆਂ ਫਿਰ ਨੌਬਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਦਾ ਕਾਰਨ ਅਸੀਂ ਤੇ ਕੇਵਲ ਆਨੰਦ ਕਾਰਜ ਤੇ ਹੀ ਭਰੋਸਾ ਨਹੀਂ ਕਰ ਸਕੇ, ਕੇਵਲ ਚਾਰ ਲਾਵਾਂ ਦੇ ਪਾਠ ਨੂੰ ਹੀ ਜ਼ਿੰਦਗੀ ਵਿੱਚ ਵਸਾ ਲਈਏ ਤੇ ਪਰਿਵਾਰ ਟੁੱਟਣੇ ਬਚ ਜਾਣ, ਸਾਡੇ ਜੀਵਨ ਦੇ ਵਿੱਚ ਸਾਨੂੰ ਜਿਉਣ ਦੀ ਜਾਂਚ ਆ ਜਾਏ, ਜੇ ਗੁਰਬਾਣੀ ਨੂੰ ਜੀਵਨ 'ਚ ਵਸਾ ਲਈਏ। ਤੇ ਇਹਨਾਂ ਪਰਿਵਾਰਕ ਝਗੜਿਆਂ ਦੀਆਂ ਗੱਲਾਂ ਉਹਨਾਂ ਨੂੰ ਜਾ ਕੇ ਕਰਦੇ ਹਾਂ ਜਿਹੜੇ ਆਪ ਜਲਦੀ ਬੇਹੰਗਮ ਨੇ, ਜਿਹਨਾਂ ਨੂੰ ਪਤਾ ਹੀ ਨਹੀਂ ਪਰਿਵਾਰ ਕੀ ਹੁੰਦਾ ਹੈ। ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਸਾਧਾਂ ਦੇ ਕੋਲ, ਕੋਈ ਆਪਣਾ ਦੁੱਖਣਾ ਰੋਂਦਾ, ਕੋਈ ਆਪਣਾ ਦੁੱਖਣਾ ਰੋਂਦਾ। ਭਾਈ ਜੰਗਲ ਨੂੰ ਪਤਾ ਲੱਗਿਆ, ਜਦੋਂ ਸਵੇਰੇ ਸਵੇਰੇ ਆ ਰਿਹਾ ਸੀ ਖੇਤਾਂ ਵੱਲ ਜਾਣ ਵਾਸਤੇ, ਗੱਡੇ ਤੇ ਚੜਿਆ ਆਇਆ, ਦੇਖਿਆ ਵੀ ਬੜਾ ਇਕੱਠ ਹੈ, ਬੜੇ ਸਾਧ ਇਕੱਠੇ ਹੋਏ ਨੇ, ਸਾਰਿਆਂ ਨੇ ਚੌਂਕੜੇ ਮਾਰੇ ਹੋਏ ਨੇ, ਅੱਖਾਂ ਬੰਦ ਨੇ, ਮਾਲਾ ਘੁੰਮ ਰਹੀਆਂ ਨੇ। ਪਰ ਜਿੰਨ ਉਤਰੇ ਗੱਡੇ ਤੋਂ, ਆਪਣੇ ਗੱਡੇ ਦਾ ਇੱਕ ਪਹੀਆ ਖੋਲਿਆ, ਪਹੀਆ ਖੋਲ ਕੇ ਖਿੱਚ ਧੋ ਕੇ ਉੱਚੀ ਥਾਂ ਤੇ ਪਹਾੜੀ ਤੇ ਲੈ ਗਏ, ਉੱਚੀ ਜਿਹੀ ਟਿੱਬੀ ਤੇ ਲਿਜਾ ਕੇ ਉੱਪਰ ਰੇੜਨਾ ਸ਼ੁਰੂ ਕਰ ਦਿੱਤਾ। ਜਿਵੇਂ ਜਿਵੇਂ ਰੇੜਦਾ ਆਉਂਦਾ ਉਹ ਪਹੀਆ ਰਿੜਦਾ ਆਉਂਦਾ, ਭਾਈ ਜਿੰਨ ਵੀ ਪਿੱਛੇ ਪਿੱਛੇ ਦੌੜੇ ਆਉਂਦੇ ਨੇ। ਜਦੋਂ ਉਹ ਪਹੀਆ ਰਿੜਦਾ ਰਿੜਦਾ ਉਹਨਾਂ ਸਾਧਾਂ ਦੇ ਨੇੜੇ ਗਿਆ, ਭਾਈ ਜੱਲਣ ਨੇ ਦੌੜ ਕੇ ਜਾ ਕੇ ਰੇੜੇ ਨੂੰ ਪਕੜ ਲਿਆ, ਉਸ ਪਹੀਏ ਨੂੰ ਪਕੜ ਲਿਆ। ਫਿਰ ਉਸ ਪਹੀਏ ਨੂੰ ਖਿੱਚ ਧੋ ਕੇ ਫਿਰ ਉੱਚੀ ਟਿੱਬੀ ਤੇ ਲੈ ਕੇ ਗਏ, ਉੱਥੋਂ ਫਿਰ ਰੇੜਿਆ, ਪਿੱਛੇ ਪਿੱਛੇ ਆਪ ਦੌੜਦੇ ਆਏ ਤੇ ਜਦੋਂ ਪਹੀਆ ਆਇਆ ਸਾਧਾਂ ਦੇ ਕੋਲ, ਭਾਈ ਜੱਲਣ ਨੇ ਫਿਰ ਤੇਜ਼ੀ ਨਾਲ ਜਾ ਕੇ ਫੜ ਲਿਆ। ਦੋ ਚਾਰ ਨੌਜਵਾਨਾਂ ਨੇ ਪੁੱਛਿਆ ਵੀ ਭਾਈ ਜੱਲਣ ਆ ਕੀ? ਭਾਈ ਜੱਲਣ ਆਖਦੇ ਨੇ ਵੀ ਇੱਕ ਪਹੀਆ ਹਜੇ ਹੋਰ ਹੈ ਗੱਡੇ ਦਾ, ਤੁਸੀਂ ਵੀ ਨਾਲ ਮੇਰਾ ਸਾਥ ਦਿਓ, ਦੂਜਾ ਪਹੀਆ ਵੀ ਖੋਲ ਲਿਆ। ਉਹਨਾਂ ਨੂੰ ਵੀ ਸਮਝਾ ਦਿੱਤੀ ਸਾਰੀ ਗੱਲ, ਉਹਨਾਂ ਨੌਜਵਾਨਾਂ ਨੇ ਵੀ ਦੂਜਾ ਪਹੀਆ ਲਿਆ, ਪਹਾੜੀ ਉੱਪਰ ਚੜਾਇਆ, ਦੋਨੋਂ ਪਹੀਏ ਪਹਾੜੀ ਤੇ ਚੜਾਏ, ਰੁੜਨੇ ਸ਼ੁਰੂ ਕਰ ਦਿੱਤੇ। ਤੇਜ਼ੀ ਨਾਲ ਰੁੜਦੇ ਆਉਂਦੇ ਨੇ ਪਹੀਏ ਤੇ ਸਾਧਾਂ ਦੇ ਕੋਲ ਜਦੋਂ ਨੇੜੇ ਪਹੁੰਚਦੇ ਨੇ ਤੇ ਨੌਜਵਾਨ ਭੱਜ ਕੇ ਫੜ ਲੈਂਦੇ ਨੇ। ਉਹਨਾਂ ਸਾਧਾਂ ਤੋਂ ਰਿਹਾ ਨਹੀਂ ਗਿਆ, ਉਹਨਾਂ ਸਾਧਾਂ ਨੇ ਆਖਿਰ ਕਹਿ ਦਿੱਤਾ ਵੀ ਆਹ ਕੀ ਤੁਸੀਂ ਨਾਟਕ ਇੱਥੇ ਕਰ ਰਹੇ ਹੋ? ਆਹ ਜਿਹੜਾ ਤਮਾਸ਼ਾ ਕਰਨਾ ਪਹੀਆਂ ਨੂੰ ਉਡਾਉਣ ਦਾ, ਕਿਤੇ ਹੋਰ ਜਾ ਕੇ ਕਰੋ, ਇੱਥੇ ਕਿਉਂ ਕਰਦੇ ਹੋ? ਤੇ ਭਾਈ ਜੱਲਣ ਅੱਗੇ ਹੋਏ, ਬੜੀ ਜੁਰਤ ਨਾਲ ਉਹਨਾਂ ਨੇ ਕਿਹਾ ਸੀ, ਕਹਿਣਗੇ ਸਾਧੋ ਤੁਸੀਂ ਇੱਥੇ ਕੀ ਕਰ ਰਹੇ ਹੋ? ਕਹਿਣਗੇ ਤੁਹਾਨੂੰ ਪਤਾ ਨਹੀਂ, ਅਸੀਂ ਇੱਥੇ ਮਾਲਾ ਫੇਰ ਰਹੇ ਹਾਂ। ਕਹਿਣਗੇ ਫਿਰ ਠੀਕ ਹੈ, ਅਸੀਂ ਵੀ ਮਾਲਾ ਫੇਰ ਰਹੇ ਹਾਂ। ਕਹਿਣਗੇ ਤੁਸੀਂ ਕਿਹੜੀ ਮਾਲਾ ਫੇਰ ਰਹੇ ਹੋ? ਭਾਈ ਜੱਲਣ ਆਖਦਾ ਦੇਖੋ ਸਾਧੋ, ਅਸੀਂ ਪੰਜਾਬ ਦੇ ਪਿੰਡਾਂ ਦੇ ਰਹਿਣ ਵਾਲੇ, ਖੁੱਲੇ ਡੁੱਲੇ ਸਾਡੇ ਸੁਭਾਅ, ਖੁੱਲੇ ਡੁੱਲੇ ਘਰ, ਖੁੱਲਾ ਡੁੱਲਾ ਖਾਣਾ ਪੀਣਾ, ਸਭ ਕੁਝ ਖੁੱਲਾ ਡੁੱਲਾ, ਤੇ ਆ ਜਰਾਕ ਦੀ ਨੀ ਮੋਤੀਆਂ ਦੀ ਮਾਲਾ ਸਾਡੇ ਹੱਥਾਂ 'ਚ ਹੀ ਨਹੀਂ ਆਉਂਦੀ, ਵੱਡੇ ਵੱਡੇ ਸਾਡੇ ਹੱਥ, ਵੱਡੇ ਵੱਡੇ ਕੱਦ ਕਾਠ, ਤੇ ਇੰਨੀਆਂ ਜਰਾ ਜਰਾ ਜਿੰਨੀਆਂ ਮਾਲਾ ਨਾਲ ਕੀ ਬਣੇਗਾ, ਸਾਡਾ ਪਹੀਆ ਤੋਂ ਘੱਟ ਨਹੀਂ ਸਰਦਾ। ਖੁੱਲੇ ਡੁੱਲੇ ਮਾਹੌਲ ਵਾਲੇ ਆ, ਘੱਟੋ ਘੱਟ ਪਹੀਏ ਚਾਹੀਦੇ ਨੇ ਗੱਡੀਆਂ ਦੇ, ਇੰਨੇ ਇੰਨੇ ਵੱਡੇ ਤੇ ਹੱਥ ਦੇ ਵਿੱਚ ਤਾਂ ਆਣ ਸਨ, ਬਸ ਅਸੀਂ ਇਹ ਪਹੀਏ ਘੁਮਾਉਂਦੇ ਹਾਂ, ਸਾਡੀ ਆਹ ਮਾਲ ਹੈ, ਅਸੀਂ ਵੀ ਮਾਲਾ ਫੇਰ ਰਹੇ ਹਾਂ। ਉਹ ਸਾਧ ਆਖਦੇ ਨੇ ਤੂੰ ਮਸ਼ਕਰੀ ਕਰਦਾ ਸਾਡੇ ਨਾਲ, ਆਪ ਵੀ ਤੇਰੀ ਮਾਵਾ ਹੈ ਜਿਹੜੀ ਤੂੰ ਫੇਰ ਰਹੇ ਹੈ? ਤੇ ਭਾਈ ਜੱਲਣ ਆਖਦਾ ਸਾਧੋ ਜੇ ਆ ਕਿਰਤੀ ਗ੍ਰਹਿਸਤੀ ਇਹ ਮਾਲਾ ਨਾ ਫੇਰਨ ਤੇ ਤੁਹਾਡੀਆਂ ਰੋਟੀਆਂ ਬੰਦ ਹੋ ਜਾਣ। ਜੇ ਗ੍ਰਹਿਸਤੀ ਕਿਰਤੀ ਜਿਹੜਾ ਕਿਰਤੀ ਬੰਦਾ ਇਹ ਮਾਲਾ ਫੇਰ ਨਹੀਂ ਬੰਦ ਕਰ ਦੇਵੇ ਕਿਰਤ ਦੀ, ਜੇ ਸਾਡੇ ਗੱਡੀਆਂ ਦੇ ਪਹੀਏ ਨਾ ਚੱਲਣ ਤੇ ਅਸੀਂ ਖੇਤਾਂ 'ਚ ਜਾ ਕੇ ਕੰਮ ਨਾ ਕਰ ਸਕੀਏ। ਅਸੀਂ ਖੇਤਾਂ ਵਿੱਚ ਜਾਂਦੇ ਹਾਂ, ਉੱਥੇ ਟਿੰਡਾਂ ਦੀ ਮਾਲਾ ਚੱਲਦੀ ਹੈ, ਪਾਣੀ ਨਿਕਲਦਾ, ਜੇ ਸਾਡੀ ਉਹ ਮਾਲਾ ਨਾ ਚੱਲੇ, ਲੋਕ ਪਿਆਸੇ ਮਰ ਜਾਣ, ਤੁਹਾਡੇ ਵਰਗਿਆਂ ਨੂੰ ਪਾਣੀ ਨਾ ਮਿਲੇ, ਪਸ਼ੂ ਪੰਛੀਆਂ ਮਨੁੱਖਾਂ ਨੂੰ ਪਾਣੀ ਨਾ ਮਿਲੇ, ਜੇ ਸਾਡੀ ਉਹ ਕਿਰਤ ਦੀ ਮਾਲਾ ਟਿੰਡਾਂ ਦੀ ਮਾਲਾ ਚੱਲਣੀ ਬੰਦ ਹੋ ਜਾਏ, ਖੇਤਾਂ ਨੂੰ ਪਾਣੀ ਨਾ ਮਿਲੇ, ਅੰਨ ਨਾ ਹੋਵੇ, ਫਸਲ ਨਾ ਹੋਵੇ, ਤੇ ਤੁਹਾਡੀਆਂ ਰੋਟੀਆਂ ਦਾ ਪ੍ਰਬੰਧ ਕਿੱਥੋਂ ਹੋਵੇ? ਜੇ ਤੁਹਾਡਾ ਮਤ ਇੰਨਾ ਹੀ ਵਧੀਆ, ਅਸੀਂ ਸਾਰੇ ਆਪਣਾ ਆਪਣਾ ਧਰਮ ਛੱਡ ਕੇ ਤੁਹਾਡੇ ਮਤ ਵਿੱਚ ਆ ਜਾਈਏ, ਤੇ ਰੋਟੀਆਂ ਕੌਣ ਪਕਾਏਗਾ, ਕੌਣ ਖਵਾਏਗਾ, ਅਨਾਜ ਕੌਣ ਪੈਦਾ ਕਰੇਗਾ, ਸੰਸਾਰ ਦੀ ਰੀਤ ਕਿਸ ਤਰ੍ਹਾਂ ਚੱਲੇਗੀ? ਜੇ ਸਾਰੇ ਅਸੀਂ ਤੁਹਾਡੇ ਮਤ ਨੂੰ ਧਾਰਨ ਕਰ ਲਈਏ, ਫਿਰ ਸੰਸਾਰ ਦੀ ਕਾਰ ਵਿਹਾਰ ਕਿਸ ਤਰ੍ਹਾਂ ਚੱਲੇਗੀ? ਕਹਿੰਦੇ ਯਾਦ ਰੱਖੋ, ਸਾਡੇ ਕਿਰਤੀਆਂ ਦੇ ਗੱਡੇ ਚੱਲਦੇ ਨੇ, ਕਿਰਤੀਆਂ ਦੀਆਂ ਟਿੰਡਾਂ ਚੱਲਦੀਆਂ ਨੇ, ਕਿਰਤੀਆਂ ਦੀ ਆ ਕਿਰਤ ਰੂਪੀ ਮਾਇਆ ਚੱਲਦੀ ਹੈ, ਜਦੋਂ ਕਿਰਤੀ ਹੱਥਾਂ ਦੇ ਨਾਲ ਕੰਮ ਕਰਦੇ ਨੇ, ਆਹ ਸਾਡੀ ਮਾਲਾ ਹੈ, ਜੇ ਅਸੀਂ ਕਿਰਤ ਕਰਨੀ ਬੰਦ ਕਰ ਦਈਏ, ਤੁਹਾਡੇ ਵਰਗੇ ਵਿਹਲੜ ਸਾਧੇ ਪਾਲੀ ਨਹੀਂ ਸਕਦੇ। ਹੋਰ ਸਤਿਗੁਰੂ ਪਾਤਸ਼ਾਹ ਨੇ ਸਿੱਖ ਨੂੰ ਇੱਕ ਮਾਲਾ ਦਿੱਤੀ, ਕਿਹੜੀ? ਉਹ ਵਾਲੀ ਮਾਲਾ ਨੀ ਜਿਹੜੀ ਅਸੀਂ ਬਾਹਰੋਂ ਫੜਦੇ ਹਾਂ, ਵੈਸਨੋ ਹੁਆ ਤੋਂ ਕਿਹਾ ਪਿਆ ਮਾਲਾ ਮਿਲਣੀ ਚਾਰ, ਉਹ ਨਹੀਂ। ਗਊ ਬ੍ਰਾਹਮਣ ਕੌ ਕਰ ਲਾਵੋ, ਗੋਬਰ ਸਰਨ ਨਾ ਜਾਈ, ਧੋਤੀ ਟਿੱਕਾ ਤੇ ਜਪ ਮਾਲੀ, ਧਾਨ ਮਲਿੱਛਾ ਖਾਈ, ਉਹ ਮਾਲਾ ਨਹੀਂ। ਗੁਰੂ ਨੇ ਉਸ ਮਾਲਾ ਬਾਰੇ ਬੜਾ ਸਪਸ਼ਟ ਕਹਿ ਦਿੱਤਾ, ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਕ ਗਲੀ ਜਿਨ੍ਹਾਂ ਜਪ ਮਾਲੀਆਂ। ਗੁਰੂ ਨੇ ਕਹਿ ਦਿੱਤਾ ਬਾਣੀ ਚ ਕਬੀਰ ਜਪਦੀ ਕਾਠ ਕੀ ਕਿਆ ਦਿਖਲਾ ਮੈਂ ਲੋਏ, ਔਰ ਇਸ ਮਾਲਾ ਬਾਰੇ ਬੜਾ ਸਪਸ਼ਟ ਕਹਿ ਦਿੱਤਾ, ਗਲ ਮਾਲਾ ਤਿਲਕ ਨਿਰਾਟਨ, ਦੁਰ ਧੋਤੀ ਬਸਤਰਕ ਪਾਟਨ, ਜੇ ਜਾਣਸ ਬ੍ਰਹਮ ਕਰਮਨ, ਸਭ ਸੋਕਟ ਦੇ ਚੋ ਕਰਮਨ। ਪੁੱਛਿਆ ਕਿਹੜੀ ਮਾਲਾ? ਕਹਿੰਦੇ ਮਾਲਾ ਹੈ ਚੰਗੀ ਕਿਰਤ ਕਰਨੀ, ਰੱਬ ਨੇ ਹੱਥ ਮਾਲਾ ਘੁਮਾਉਣ ਵਾਸਤੇ ਨੇ ਦਿੱਤੇ, ਇਸ ਹੱਥ ਨਾਲ ਦੁਨੀਆਂ ਦੀ ਸੇਵਾ ਕਰਨ ਦਾ ਚਾਅ ਦਿੱਤਾ ਹੈ। ਸੁਕ੍ਰਿਤ ਕਰਨੀ ਸਾਰ ਜਪ ਮਾਲੀ, ਹਿਰਦੈ ਫੇਰ ਚੱਲੈ ਦੁੱਧ ਨਾਲੀ, ਸੁਕ੍ਰਿਤ ਕਰਨੀ ਮੈਨੇ ਚੰਗੇ ਕਰਮ ਕਰਿਆ ਕਰ ਇਹਨਾਂ ਹੱਥਾਂ ਦੇ ਨਾਲ, ਆਹੀ ਤੇਰੀ ਮਾਲਾ ਹੈ। ਸਾਲ ਗ੍ਰਾਮ ਵਿੱਚ ਵਿੱਚ ਪੂਜ ਮਨਾਵੋ, ਸੁਕ੍ਰਿਤ ਤੁਲਸੀ ਮਾਲਾ, ਚੰਗੀ ਕਿਰਤ ਹੱਥਾਂ ਨਾਲ ਕਰੀ, ਇਹੀ ਤੇਰੇ ਦੀ ਤੁਲਸੀ ਮਾਲਾ ਹੈ। ਹੱਥਾਂ ਨਾਲ ਕਾਰ ਵਿਹਾਰ ਕਰੀ, ਜ਼ਬਾਨ ਨਾਲ ਰਾਮ ਨੂੰ ਜਪਣੀ, ਆਹੀ ਤੇਰੀ ਮਾਲਾ ਹੈ। ਕਬੀਰ ਤੇਰੀ ਸਿਮਰਨੀ, ਰਸਨਾ ਉਪਰ ਰਾਮ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਿਆਲਾ। ਕਹਿੰਦੇ ਸਾਡੇ ਗੁਰੂ ਨੇ ਸਾਨੂੰ ਜ਼ਬਾਨ ਦੀ ਮਾਲਾ ਦਿੱਤੀ ਵੀ ਜ਼ਬਾਨ ਤੋਂ ਵਾਹਿਗੁਰੂ ਨੂੰ ਜਪੀ, ਤੇ ਹੱਥਾਂ ਦੀ ਮਾਲਾ ਦਿੱਤੀ, ਇਹਨਾਂ ਹੱਥਾਂ ਨਾਲ ਕੰਮ ਕਰੀ। ਨਾਮਾ ਕਹਿ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹੱਥ ਪਾਉਂ ਕਰ ਕਾਮ ਸਭ ਕੀਤ ਨਿਰੰਜਨ ਨਾਲ। ਜਦੋਂ ਬਾਣੀ ਦੀਆਂ ਪੰਕਤੀਆਂ ਸੁਣੀਆਂ ਉਹਨਾਂ ਸਾਧਾਂ ਨੇ ਆਪਸ ਵਿੱਚ ਗੱਲਾਂ ਕਰਦੇ ਨੇ, ਸਿੱਖਾਂ ਦਾ ਪਿੰਡ ਹੈ, ਅਸੀਂ ਸਿੱਖਾਂ ਨੂੰ ਬੁੱਧੂ ਨਹੀਂ ਬਣਾ ਸਕਦੇ, ਸਾਰਾ ਆਪਣਾ ਬਿਸਤਰ ਬੋਰੀਆ ਚੁੱਕਿਆ ਤੇ ਦੌੜਨ ਦੀ ਕੀਤੀ। ਕਹਿਣ ਤੋਂ ਭਾਵ ਗੁਰੂ ਨੇ ਸਿੱਖ ਨੂੰ ਗ੍ਰਸਤੀ ਬਣਾਇਆ, ਕਿਰਤੀ ਬਣਾਇਆ। ਤਿੰਨ ਸਿਧਾਂਤ ਮੂਲ ਨੇ ਗੁਰੂ ਨਾਨਕ ਪਾਤਸ਼ਾਹ ਦੇ, ਇੱਕ ਤੇ ਕਿਰਤ ਕਰੋ, ਦੂਸਰਾ ਵੰਡ ਛਕੋ, ਤੀਸਰਾ ਨਾਮ ਜਪੋ। ਦਸਾਂ ਨੂੰ ਦੀ ਸਿੱਖ ਕਿਰਤ ਕਰਦਾ ਹੋਵੇ ਤੇ ਪਰਿਵਾਰ ਨੂੰ ਤੇ ਗਰੀਬ ਲੋੜਵੰਦ ਨੂੰ ਵੰਡ ਕੇ ਛਕਦਾ ਹੋਵੇ, ਪਰਿਵਾਰ ਗ੍ਰਸਤ ਵਿੱਚ ਰਹੇ ਤੇ ਰੱਬ ਦੇ ਸ਼ੁਕਰਾਨੇ ਵਿੱਚ ਰਹੇ, ਆਹ ਸਭ ਤੋਂ ਵੱਡਾ ਧਰਮ ਹੈ। ਪਰਮਾਤਮਾ ਦੀ ਯਾਦ, ਹੱਥਾਂ ਨਾਲ ਨਿਰਮਲ ਕੰਮ ਕਰਨੇ, ਪਵਿੱਤਰ ਕੰਮ ਕਰਨੇ, ਸਰਬ ਧਰਮ ਹੈ ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਮਲ ਕਰਮ, ਹਰੀ ਦੀ ਯਾਦ ਤੇ ਚੰਗੇ ਕੰਮ ਜ਼ਿੰਦਗੀ ਵਿੱਚ ਪੈਦਾ ਹੋ ਜਾਣ, ਇਹ ਸਭ ਤੋਂ ਵੱਡਾ ਧਰਮ ਹੈ। ਇਹ ਅੱਜ ਦੇ ਬਚਨ ਗੁਰ ਕੀ ਕਾਰ ਕਮਾਏ ਮਹਿਲ ਪਛਾਣੀ ਹੈ। ਇਹ ਜੀਵ ਗੁਰੂ ਦੀ ਦੱਸੀ ਕਾਰ ਕਰਿਆ ਕਰ, ਤੂੰ ਆਪਣੇ ਨਿੱਜ ਘਰ ਮਹਿਲ ਨੂੰ ਪਛਾਣ ਲਏਗਾ। ਅੰਦਰ ਹੀ ਬੈਠੇ ਨਿਰੰਕਾਰ ਦੇ ਨਾਲ ਤੇਰੀ ਸਾਂਝ ਹੋ ਜਾਏਗੀ। ਹਰ ਹਿਰਦੇ ਚ ਪਰਮਾਤਮਾ ਉਹ ਵਸਦਾ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਦਿਆ ਪਰਿਆ ਭਗਵੰਤ, ਧਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਿਰਸੰਤਰ ਮਾਹੀ, ਚਾਰ ਕੁੰਟ ਦਹ ਦਿਸ਼ਾ ਸਮਾਏ, ਤਿਸ ਤੇ ਭਿੰਨ ਨਹੀਂ ਕੋ ਠਾਉ, ਉਹਦੇ ਤੋਂ ਥਾਂ ਵੱਖਰੀ ਹੈ ਹੀ ਕੋਈ ਨਹੀਂ ਹੈ। ਹਰ ਹਿਰਦੇ ਚ ਵਸਦਾ ਰੱਬ ਸਾਨੂੰ ਨਜ਼ਰ ਆ ਸਕੇ। ਬੇਅੰਤ ਫੁੱਲਾਂ ਖਿਮਾ, ਹਫ਼ਤੇ ਦੌਰਾਨ ਬਾਣੀ ਪੜ੍ਹਦੀਆਂ ਹੋਈਆਂ ਬੇਅੰਤ ਫੁੱਲਾਂ ਖਿਮਾ ਕਰ ਦੇਣੀਆਂ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸਾਧ ਸੰਗਤ ਦਾ, ਸਮੂਹ ਪ੍ਰਬੰਧਕ ਕਮੇਟੀ ਦਾ, ਗਿਆਨੀ ਸਨਮਾਨ ਵੀਰਾਂ ਦਾ, ਜਿਹਨਾਂ ਸਦਕਾ ਆਪ ਦੇ ਦਰਸ਼ਨ ਹੋਏ, ਅਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ਉਚੇਚੇ ਤੌਰ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਬੜੇ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ, ਜਿਹਨਾਂ ਦੇ ਵਿੱਚ ਸੋਮ ਮੰਗਲ ਬੁੱਧ ਵੀਰ ਚਾਰ ਦਿਨ ਦੁਪਹਿਰ 1 ਤੋਂ 2 ਵਜੇ ਤੱਕ ਅਤੇ ਸ਼ਾਮ 5 ਤੋਂ 6 ਵਜੇ ਤੱਕ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਹੁੰਦੀ ਹੈ, ਅਤੇ ਸ਼ੁੱਕਰਵਾਰ ਸ਼ਨੀਵਾਰ ਸ਼ਾਮੀ 7:30 ਤੋਂ 8:30 ਵਜੇ ਗੁਰਬਾਣੀ ਦੀ ਸੰਥਿਆ, ਐਤਵਾਰ ਨੂੰ ਹੁਣੇ ਭਾਵ ਦਿਨ ਤੋਂ 4 ਵਜੇ ਤੱਕ ਸਿੱਖ ਮਿਸ਼ਨੀ ਕਾਲਜ ਦਾ ਜਿਹੜਾ ਕੋਰਸ ਹੈ 2 ਸਾਲਾ ਉਹ ਹੁਣ ਕਰਾਇਆ ਜਾਏਗਾ, ਜੋ ਕਿ ਪਾਰਕਿੰਗ ਦੇ ਵਿੱਚ ਬਾਹਰ ਬਿਲਡਿੰਗ ਜਿਹੜੀ ਗੁਰਦੁਆਰਾ ਸਾਹਿਬ ਦੀ ਹੈ ਉੱਥੇ ਕਲਾਸ ਹੁਣ ਲੱਗੇਗੀ 3 ਤੋਂ 4। ਜਿਨ੍ਹਾਂ ਦੀ ਵੀ ਇੱਛਾ ਹੋਵੇ ਉਸ ਕਲਾਸ ਵਿੱਚ ਹਿੱਸਾ ਲੈਣ ਦੀ ਪਹੁੰਚੋ। ਉਸ ਕਲਾਸ ਦੇ ਵਿੱਚ ਦਸਾਂ ਗੁਰੂ ਸਾਹਿਬਾਨਾਂ ਦਾ ਜੀਵਨ ਅਤੇ ਬੰਦਾ ਸਿੰਘ ਬਹਾਦਰ ਤੋਂ ਸ਼ੇਰੇ ਪੰਜਾਬ, ਸ਼ੇਰੇ ਪੰਜਾਬ ਤੋਂ ਅੱਜ ਤੱਕ ਦਾ ਇਤਿਹਾਸ, ਗੁਰੂ ਸਾਹਿਬਾਨਾਂ ਦੀ ਬਾਣੀ, ਗੁਰਮੁਖ ਸਿਧਾਂਤ ਫਿਲੋਸਫੀ, ਬਾਕੀ ਧਰਮਾਂ ਦਾ ਕੰਪੈਰੀਜ਼ਨ ਅਤੇ ਹੋਰ ਬਹੁਤ ਕੁਝ ਹੈ ਜਿਹੜਾ ਉੱਥੇ ਕਰਾਇਆ ਜਾਂਦਾ ਹੈ। 2 ਸਾਲਾਂ ਦਾ ਕੋਰਸ ਹੈ ਜਿਹਦੇ ਵਿੱਚ ਅੱਜ ਕੱਲ੍ਹ ਔਖੇ ਜਿਹੜੇ ਸ਼ਬਦ ਨੇ ਗੁਰਬਾਣੀ ਦੇ, ਜਿਨ੍ਹਾਂ ਦੇ ਨਾਲ ਕਾਫ਼ੀ ਸਾਖੀਆਂ ਜੁੜੀਆਂ ਹੋਈਆਂ ਨੇ, ਉਹਨਾਂ ਸ਼ਬਦਾਂ ਦੀ ਵਿਆਖਿਆ ਵਿਚਾਰ ਚੱਲ ਰਹੀ ਹੈ। 3 ਤੋਂ 4 ਹੁਣ ਕਲਾਸ ਦਾ ਵੀ ਸਮੇਂ, ਅਤੇ ਇਹਦੇ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਵੱਲੋਂ 30 ਜੁਲਾਈ ਤੋਂ 3 ਅਗਸਤ ਤੱਕ ਸਿੱਖੀ ਕੈਂਪ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ, ਛੋਟੇ ਬੱਚਿਆਂ ਲਈ 6 ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਲਈ, ਜਿਨ੍ਹਾਂ ਦੇ ਵਿੱਚ 300 ਦੇ ਕਰੀਬ ਵਿਦਿਆਰਥੀਆਂ ਨੂੰ ਲਿਆ ਜਾਏਗਾ, ਅਤੇ ਆਪ ਵੱਧ ਤੋਂ ਵੱਧ ਆਪਣੇ ਛੋਟੇ ਬੱਚਿਆਂ ਨੂੰ ਇਹਨਾਂ ਸਿੱਖੀ ਕੈਂਪਾਂ ਦੇ ਵਿੱਚ ਦਾਖਲ ਕਰਾ ਕੇ 3-4 ਦਿਨ ਦੇ ਇਸ ਕੈਂਪ ਦੇ ਵਿੱਚ ਆਪ ਗੁਰਸਿੱਖੀ ਦੇ ਬਾਰੇ ਜਾਣਕਾਰੀ ਬੱਚਿਆਂ ਨੂੰ ਦਿਵਾਓ, ਤਾਂ ਕਿ ਉਹਨਾਂ ਨੂੰ ਵੀ ਆਪਣੇ ਗੁਰ ਇਤਿਹਾਸ, ਗੁਰਬਾਣੀ ਤੇ ਬਿਰਸੇ ਦਾ ਪਤਾ ਲੱਗ ਸਕੇ। ਬੇਅੰਤ ਫੁੱਲਾਂ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।